लगद्यांग साध संगे सद्यंग साध संगेण नानक वद भागी ते दंत दर्शन है। नानक वड भागी ते तंत दर्शन है। वाहे गुरु जी का खालसा, वाहे गुरु जी की फतेह। परम सम्मान योग साहिब सतगुरु गुरु ग्रंथ साहिब जी दी चरण शरण विच सोभायमान गुरु सवारे सत संगी जनों संध्या वेले दे दीवान दी हाजरी आप जी ने भरी और अमृत वचना दा कीर्तन आप जी नो गुरु सवारियां ने सरवण कराया है। आज गुरु अर्जुन देव सच्चे पातशाह जी दा पावन पवित्र उच्चारण किया होया गाथा बाणी दा 21वां श्लोक आप जी ने श्रवण किया है। इस श्लोक दा संखेप जिहा भाव इस प्रकार है, जिस दी विचार आपां अज करनी है के प्रभु परमेश्वर वाहगुरु जी दा नाम जिस मनुख ने सिमरिया उसने अपनियां पुलां दा उधार कर लिया। पर ए नाम दी दात समर्थ गुरु दी संगत विच बैठ के समर्थ गुरु दे चरणा विचों मिलदी है ते गुरु की संगत सार संगत उन्हां नूं नसीब है। धन गुरु अर्जुन साहिब कहिंदे ने जिहड़े पूर्वले वड्डे भागां वाले सज्जन आओ हजूर कृपालू जी दे इस अमृत बचन नूं आपां प्रेम भावना श्रद्धा नाल गुरु कृपा नाल विचार सकीए। आप अपने ख्यालां नूं अंतरमुख कर अपने अंदर ही जुड़न दा यतन करो। धन गुरु अर्जुन देव सच्चे पातशाह जी आप ही अंदर नूं टिका एकाग्रता श्रद्धा और भावना दी दात बख्श के विच वर्त के इस अमृत बचन दी विचार आप ही करा लो। बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत बाणी विच सतगुरु जी ने तकरीबन हर एक शब्द दे अंदर बार बार केवल परमेश्वर जी दे नाम दी सिमरन दी उस नूं ध्यान दी गल कीती है। धन गुरु ग्रंथ साहिब जी दी अमृत बाणी विच केवल ता केवल एक परमेश्वर दा नाम ते उस परिपूर्ण परमेश्वर वाहगुरु जी दी सिफत सलाह है। ਨਾ ਤਾਂ ਇਸ ਬਾਣੀ ਵਿੱਚ ਕੋਈ ਚਤਪਟੀਆਂ ਕਹਾਣੀਆਂ ਨੇ, ਨਾ ਕੋਈ ਸੰਸਾਰ ਦਾ ਖਲਾਰਾ ਪਾਉਣ ਵਾਲੀ ਕੋਈ ਖੰਡਾਓ ਵਾਲਾ ਸ਼ਬਦ ਹੈ, ਨਾ ਇਹਦੇ ਵਿੱਚ ਕੋਈ ਖਾਸ ਰਸ ਹੈ, ਨਾ ਇਸ ਬਾਣੀ ਦੇ ਅੰਦਰ ਦੁਨਿਆਵੀ ਕੋਈ ਹਿਸਾਬ ਕਿਤਾਬ ਦੀਆਂ ਗੱਲਾਂ ਨੇ। ਸੱਚ ਜਾਣੋ, ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜੇ ਗੱਲ ਹੈ ਤਾਂ ਕੇਵਲ ਇੱਕ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦੀ। ਫਿਰ ਉਹ ਨਾਮ ਜਿਹੜਾ ਸਾਡੇ ਅੰਦਰ ਦੀ ਤਹਿ ਤੱਕ ਤੁਰ ਤੱਕ ਚਲਾ ਜਾਏ, ਸਾਡੇ ਅੰਦਰ ਨੂੰ ਗੰਭੀਰਤਾ ਬਖਸ਼ੇ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ, ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਦੀ ਸਾਡੀ ਪਹਿਲੀ ਬਾਣੀ ਹੈ ਜਪ ਜੀ ਸਾਹਿਬ। ਹੁਣੇ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਅਸੀਂ ਕੀਤਾ, ਇਹ ਬਾਣੀ ਸਾਡੇ ਸ਼ਾਮ ਦੇ ਨਿਤਨੇਮ ਦੀ ਹੈ। ਪਰ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਤੇ ਸ਼ਾਮ ਨੂੰ ਸੋਦਰ ਰਹਿ ਰਾਜ ਸਾਹਿਬ ਜੀ ਦੇ ਸ਼ਬਦ ਪੜ੍ਹਦੇ ਹਾਂ ਤੇ ਜਿਹੜੀ ਅਸੀਂ ਮੰਗ ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ, ਰੱਬ ਦੇ ਚਰਨਾਂ ਵਿੱਚੋਂ ਮੰਗਦੇ ਹਾਂ, ਸੂਰਜ ਨਿਕਲਣ ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਿਆ ਜਾਂਦਾ ਤੇ ਸੂਰਜ ਢਲਣ ਦੇ ਨਾਲ ਆਪਾਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ। ਅੱਜ ਚਿੱਤ ਵਿੱਚ ਆਇਆ ਕਿ ਜਦੋਂ ਸੂਰਜ ਨਹੀਂ ਨਿਕਲਿਆ ਉਦੋਂ ਵੀ ਸਿੱਖ ਦੀ ਮੰਗ ਇਹ ਹੈ ਹੇ ਪ੍ਰਭੂ ਕਿ ਤੇਰਾ ਨਾਮ ਮੇਰੇ ਅੰਦਰ ਵਸ ਜਾਏ। 12 ਘੰਟੇ, 11 ਘੰਟੇ ਜਾਂ 10 ਘੰਟੇ ਸੂਰਜ ਰਿਹਾ ਅਸਮਾਨ ਤੇ ਜਦੋਂ ਸ਼ਾਮ ਪੈਣ ਲੱਗੀ ਸੋਦਰ ਦਾ ਪਾਠ ਕੀਤਾ ਤੇ ਜਿਹੜੀ ਮੰਗ ਸਿੱਖ ਦੀ ਸਵੇਰੇ ਸੀ ਸ਼ਾਮ ਨੂੰ ਫਿਰ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚੋਂ ਉਸੇ ਨਾਮ ਦੀ ਦਾਤ ਫਿਰ ਮੰਗੀ। ਅਸੀਂ ਇਹ ਬਚਨ ਰੋਜ਼ ਪੜ੍ਹਨੇ, ਹਜ਼ੂਰ ਦਾ ਅੰਮ੍ਰਿਤ ਬਚਨ ਹੈ। ਜੇ ਖਉ ਜਾਣਾ, 5ਵੀਂ ਪੌੜੀ ਦੀਆਂ ਅੰਤਲੀਆਂ ਤੁਕਾਂ, ਜੇ ਖਉ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਤੇ ਕਿਹੜੀ ਦਾਤ ਮੰਗੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਸਭਨਾ ਜੀਆਂ ਕਾ ਇੱਕ ਦਾਤਾ, ਦੇਖੋ ਸਭਨਾ ਜੀਆਂ ਕਾ ਦਾਤਾ ਇੱਕ ਕਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਉਹਦੇ ਦਾਤੇ ਬੇਅੰਤ ਨਹੀਂ, ਉਹਦਾ ਦਾਤਾ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਹੈ। ਕਹਿਣ ਲੱਗੇ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਸਭ ਨੂੰ ਰਿਜਕ ਦੇਣ ਵਾਲਾ ਦਾਤਾ ਮੈਨੂੰ ਵਿਸਰੇ ਨਾ। ਇਹ ਸਿੱਖ ਦੀ ਪਹਿਲੀ ਅੰਮ੍ਰਿਤ ਵੇਲੇ ਅਰਦਾਸ ਹੈ ਤੇ ਜਦੋਂ ਸੋਦਰ ਰਹਿ ਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੇ ਤੇ ਅਖੀਰ ਤੇ ਫਿਰ ਅਸੀਂ ਸ਼ਾਮ ਨੂੰ ਕਹਿੰਦੇ ਹਾਂ ਸੱਚੇ ਪਾਤਸ਼ਾਹ ਕਿ ਕਿਰਪਾ ਕਰ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ। ਪਿਆਰਿਓ ਦੇਖੋ ਮੇਰੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਿਰਮਾਨਤਾ, ਅੰਦਰ ਦੀ ਨਿਮਰਤਾ। ਅੱਜ ਅਸੀਂ ਦੇਖਦੇ ਹਾਂ ਕਿ ਜਦੋਂ ਕਲਮ ਹੱਥ ਵਿੱਚ ਲਿਖਾਰੀ ਪਕੜਦਾ ਤੇ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਅੰਦਰ ਝੰਜੋੜਿਆ ਵੀ ਜਾਂਦਾ, ਉਹ ਸਤਿਗੁਰੂ ਲਈ ਵੀ ਸ਼ਬਦ ਜੀਵ ਵਾਲੇ ਸਤਿਕਾਰ ਵਾਲੇ ਨਹੀਂ ਵਰਤਦਾ। ਅਕਸਰ ਤੁਸੀਂ ਦੇਖੋਗੇ ਜਿੰਨੇ ਬਹੁਤ ਲਿਆਕਤ ਵਾਲੇ ਸੱਜਣ ਹੋਣਗੇ ਸਾਰੇ ਲਿਖੀ, ਤਕਰੀਬਨ ਬਹੁਤਾਤ ਵਿੱਚ ਉਹ ਲੋਕ ਜਦੋਂ ਗੁਰੂ ਸਾਹਿਬ ਬਾਰੇ ਕੁਝ ਲਿਖਣਗੇ ਤੇ ਉੱਥੇ ਨਾਨਕ ਨੇ ਕਿਹਾ, ਗੁਰੂ ਅੰਗਦ ਦੇਵ ਨੇ ਕਿਹਾ, ਮੈਨੂੰ ਖਿਮਾ ਕਰਿਓ ਮੈਂ ਬੇਅਦਬੀ ਦੇ ਸ਼ਬਦ ਬੋਲ ਰਿਹਾ। ਕਿਉਂ? ਕਿਉਂਕਿ ਉਹ ਕਹਿੰਦੇ ਨੇ ਜਿਸ ਸ਼ਿਖਰ ਤੇ ਅਸੀਂ ਪਹੁੰਚ ਗਏ ਹਾਂ ਸਾਡੇ ਜਿਹੜੇ ਸ਼ਬਦ ਨੇ ਸਾਡਾ ਗਿਆਨ ਇੰਨਾ ਹੈ ਕਿ ਇਹਨਾਂ ਅੱਖਰਾਂ ਨਾਲ ਪਤਾ ਨੀ ਸਾਡਾ ਕਿੰਨਾ ਕੁ ਵਡੱਪਣ ਬਣੇਗਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਮੈਂ ਇੰਡੀਆ ਵੀ ਇੱਕ ਅਰਜ਼ ਕੀਤੀ ਤੇ ਇੱਥੇ ਵੀ ਜ਼ਰੂਰ ਕਰਨੀ ਚਾਹੁੰਦਾ, ਭਾਵੇਂ ਵਿਚਾਰ ਦਾ ਵਿਸ਼ਾ ਨਹੀਂ, ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਦੀੜ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਈ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਆਰੰਭਕ ਜਿਹੜੇ ਅੰਗ ਨੇ ਕਰਤਾਰਪੁਰੀ ਬੀੜ ਵਿੱਚ ਕਿਤੇ ਲਿਖਿਆ ਮਿਲੇਗਾ ਕਿ ਮੇਰੇ ਆਹ ਪੁੱਤਰ ਨੇ, ਮੇਰੇ ਆਹ ਸੱਜਣਾ ਨੇ, ਮੇਰੇ ਇਹਨਾਂ ਮਿੱਤਰਾਂ ਨੇ, ਮੇਰੇ ਇਹਨਾਂ ਸਾਥੀਆਂ ਨੇ ਮਿਹਨਤ ਕੀਤੀ ਤੇ ਤਾਂ ਗੁਰੂ ਗ੍ਰੰਥ ਸਾਹਿਬ ਹੋਂਦ ਵਿੱਚ ਆਏ? ਪਿਆਰਿਓ ਨਹੀਂ, ਸਿੱਧੀ ਗੱਲ, ਇੱਕ ਓੰਕਾਰ ਪਾਣਾ ਤੇ ਥੱਲੇ ਲੱਖ ਪਹਿਲਾਂ ਲਿਖ ਦਿੱਤਾ ਤਤਕਰਾ ਰਾਗਾਂ ਦਾ, ਧਿਆਨ ਦਿਆ ਜੇ ਉਸ ਤੋਂ ਅੱਗੇ ਲਿਖਿਆ ਤਤਕਰਾ ਫਿਰ ਰਾਗਾਂ ਦੇ ਨਾਲ ਸ਼ਬਦਾਂ ਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਹੁੰਦੀ ਹੈ, ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਨਿਮਰਤਾ ਦੇਖੋ, ਉਹਨਾਂ ਨੇ ਕਿਤੇ ਵੀ ਇਹ ਨਹੀਂ ਜ਼ਿਕਰ ਕੀਤਾ ਕਿ ਲਿਖਾਰੀ ਭਾਈ ਗੁਰਦਾਸ ਤੇ ਭਾਈ ਬੰਨੋ ਸ਼ਾਹੀ ਤੇ ਕਾਗਜ਼ ਦਾ ਪ੍ਰਬੰਧ ਕਰਦਾ ਪਿਆ, ਬਾਬਾ ਬੁੱਢਾ ਸਾਹਿਬ ਦਾ ਧੰਨਵਾਦ ਉਹ ਹਰਿਮੰਦਰ ਸਾਹਿਬ ਵਿੱਚ ਬੈਠੇ ਨੇ, ਭਾਈ ਸਾਲੋ ਦਾ ਧੰਨਵਾਦ ਉਹ ਲੰਗਰ ਦਾ ਪ੍ਰਬੰਧ ਪਿਆ ਕਰਦਾ, ਬਿਲਕੁਲ ਕੋਈ ਸ਼ਬਦ ਨਹੀਂ ਵਰਤਿਆ, ਸਿਰਫ ਸਿਰਫ ਤਰਤੀਬ ਦੇ ਕੇ ਬਾਣੀ ਆਰੰਭ ਕਰ ਦਿੱਤੀ। ਅੱਜ ਮੈਨੂੰ ਖੇਦ ਨਾਲ ਕਹਿਣਾ ਪੈਂਦਾ, ਕੌਮ ਦੇ ਅੰਦਰ ਆਈ ਕਮਜ਼ੋਰੀ ਕਰਕੇ ਹਰ ਫਰਮ ਜਿਹੜੀ ਹੈ ਉਹ ਸਭ ਤੋਂ ਪਹਿਲਾ ਅੰਗ ਜਿਹੜਾ ਆਪਣਾ ਲਾਉਂਦੀ। ਕਦੇ ਧਿਆਨ ਨਾਲ ਦੇਖ, ਮੇਰੇ ਮਨ ਚ ਕਈ ਵਾਰੀ ਖਚਕਦਾ, ਸੱਚੇ ਪਾਤਸ਼ਾਹ ਇਸੇ ਕਾਨੇ ਵਰਗੇ ਆਪਣਾ ਨਾਮ ਲਿਖਾਉਣ ਆਏ, ਛੱਜੂ ਵਰਗੇ ਆਏ, ਪੀਲੂ ਵਰਗੇ ਆਏ, ਸ਼ਾਮ ਸੈਣ ਵਰਗੇ ਆਏ, ਤੁਸੀਂ ਕੇਵਲ ਇੱਕ ਰੱਬ ਦਾ ਨਾਮ ਸਭ ਤੋਂ ਪਹਿਲਾ ਅੰਗ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਪੜ੍ਹਦੇ ਹੋ, ਉੱਥੇ ਫਰਮ ਦਾ ਨਾਮ ਲਿਖਿਆ ਹੈ, ਤੇ ਮਨ ਕਹਿੰਦਾ ਮਨਾ ਸਭ ਤੋਂ ਪਹਿਲਾਂ ਮੱਥਾ ਤਾਂ ਉਹਨਾਂ ਨੂੰ ਟੇਕਣਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛਾਪਿਆ, ਨਾਮ ਉਹਨਾਂ ਦਾ ਵਿੱਚ ਬਕਾਇਦਾ ਤੁਸੀਂ ਦੇਖੋਗੇ। ਇਹ ਗੱਲ ਵੱਖਰੀ ਕਿ ਕੌਮ ਨੂੰ ਇਸ ਪਾਸੇ ਧਿਆਨ ਦੇਣਾ ਅੱਤ ਜ਼ਰੂਰੀ ਹੈ, ਕਿਉਂਕਿ ਸੱਚੇ ਪਾਤਸ਼ਾਹ ਨੇ ਕੇਵਲ ਤਤਕਰਾ ਰਾਗਾਂ ਤੋਂ ਬਚਣ ਸ਼ੁਰੂ ਕੀਤੇ। ਹਜ਼ੂਰ ਨੇ ਸਾਰੀ ਬਾਣੀ ਦੇ ਅੰਦਰ ਉਸ ਪਰਮੇਸ਼ਰ ਦੀਆਂ ਸਿਫਤਾਂ ਕਰਦਿਆਂ ਜਦੋਂ ਅੰਤ ਪਹੁੰਚਦੇ ਪਏ ਨੇ ਤੇ ਹੱਥ ਜੋੜ ਕੇ ਮੈਂ ਜਿਹੜੀ ਅਰਜ਼ ਕਰ ਰਿਹਾ ਉਹਨਾਂ ਦੀ ਮੰਗ ਕੀ ਹੈ, ਇਹ ਨਹੀਂ ਕਿਹਾ ਮੇਰੀ ਮਿਹਨਤ। ਗੁਰਮੁਖੋ, ਭਾਈ ਸਾਹਿਬ ਭਾਈ ਵੀਰ ਸਿੰਘ ਇਹ ਗੱਲ ਕਹਿੰਦੇ ਨੇ, ਕਹਿੰਦੇ ਨੇ ਜਦੋਂ ਤੂੰ ਘਾਲਣਾ ਘਾਲਣਾ, ਘਾਲਣਾ ਨੂੰ ਮੁਸ਼ਕਤ ਨੂੰ ਕਦੀ ਆਪਣੀ ਮਿਹਨਤ ਨਾ ਸਮਝ, ਜੇ ਤੂੰ ਘਾਲਣਾ ਘਾਲਣਾ ਪਿਆ ਤੇ ਤਾਂ ਵੀ ਇਸ ਨੂੰ ਰੱਬ ਦੀ ਰਹਿਮਤ ਹੀ ਸਮਝ, ਮਿਹਰ ਹੈ, ਉਹਦੀ ਕਿਰਪਾ ਹੈ। ਜੇ ਅਸੀਂ ਕਹੀਏ ਵੀ ਮੇਰੀ ਆਪਣੀ ਕਮਾਈ ਨਾਲ ਮੈਨੂੰ ਆਹ ਕੁਝ ਮਿਲਿਆ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀ ਕਮਾਈ ਨਾਲ ਤੇ ਹੱਕ ਮਿਲਦਾ ਹੁੰਦਾ, ਮੇਹਰ ਨਾਲ ਗੁਰੂ ਦਾਤ ਦਿੰਦਾ ਹੁੰਦਾ। ਫਰਕ ਹੈ, ਆਪਣੀ ਕਮਾਈ ਨਾਲ ਹੱਕ ਮਿਲਦਾ, ਤੇ ਅਸੀਂ ਗੁਰੂ ਅੰਗਦ ਸਾਹਿਬ ਦਾ ਇਹ ਬਚਨ ਪੜ੍ਹਨੇ ਹਾਂ, ਕਹਿਣ ਲੱਗੇ ਕਿ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਉਹ ਦਾਤ ਕਾਹਦੀ ਹੋਈ ਫਿਰ ਦਾਤ ਨਹੀਂ। ਹੁਣ ਜੇ ਇੱਕ ਬੰਦਾ ਜੌਬ ਕਰ ਰਿਹਾ ਹੈ, 8 ਦਿਨ ਉਹਨੇ ਕੰਮ ਕੀਤਾ ਹੈ, ਤੇ ਜਿਸ ਥਾਂ ਤੇ ਜੌਬ ਕਰਦਾ ਉਹ ਚੈੱਕ ਕੱਟ ਕੇ ਦੇ ਦੇ, ਤੇ ਬੰਦਾ ਕਦੀ ਕਹਿੰਦਾ ਵੀ ਇਹ ਤੇਰੀ ਉਹ ਹੱਕ, ਕਹਿੰਦਾ ਮੇਰਾ ਹੱਕ ਬਣਦਾ, ਜੇ ਨਾ ਲੈ ਉਹ ਤਾਂ ਕੋਰਟ ਤੱਕ ਜਾਏਗਾ, ਮੈਂ ਇੰਨੇ ਦਿਨ ਕੰਮ ਕੀਤਾ ਕਿਉਂ ਨੀ ਇਹਨੇ ਮੈਨੂੰ ਮੇਰਾ ਹੱਕ ਦਿੱਤਾ। ਇਹ ਗੱਲ ਚੇਤੇ ਰੱਖਿਓ, ਘਾਲਣਾ ਘਾਲਦਿਆਂ ਕਦੀ ਵੀ ਹੱਕ ਨਹੀਂ ਜਿਤਾਇਆ ਜਾਂਦਾ, ਤੇ ਜਦੋਂ ਗੁਰੂ ਦਿੰਦਾ ਗੁਰੂ ਕੋਲੋਂ ਹੱਕ ਨੀ ਮੰਗੀਦਾ, ਗੁਰੂ ਕੋਲੋਂ ਕੇਵਲ ਦਾਤ ਮੰਗੀਦੀ। ਹੱਕ ਮੰਗੀਏ ਤੇ ਹੋ ਸਕਦਾ ਸਾਡੀ ਓਨੀ ਕਮਾਈ ਨਾ ਹੋਵੇ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦਾਤ ਦਿੰਦਾ ਹੈ ਨਾ, ਉਦੋਂ ਫਿਰ ਪਤਾ ਮਾਲਕ ਕਰਦਾ ਕੀ ਹੈ ਕਿ ਚਾਕਰ ਲੱਗਿਆ ਚਾਕਰੀ, ਜੇ ਚੱਲੇ ਖਸਮ ਹੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ, ਜਿੰਨੀ ਉਹਦੀ ਮਿਹਨਤ, ਗੁਰੂ ਕਹਿੰਦਾ ਨੀ ਚੁੱਕ ਤੇਰੇ ਤੇ ਰਹਿਮਤ ਕੀਤੀ, ਤੇਰੀ ਮਿਹਨਤ ਤੋਂ 2 ਗੁਣਾ ਵੱਧ ਤੈਨੂੰ ਦਾਤ ਦੇ ਦੇਣਾ। ਮਿਹਨਤ ਨਹੀਂ, ਦਾਤ ਮਿਹਨਤ ਨਾਲ ਨਹੀਂ ਮਿਲਦੀ, ਪਿਆਰੇ ਦਾਤ ਮਿਹਰ ਨਾਲ ਮਿਲਦੀ ਹੈ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾਕਰ ਨਾਤ ਸਾਹਿਬ ਤੁੱਠੈ ਜੋ ਮਿਲੇ, ਪਿਆਰੇ ਜਿਹੜੀ ਦਾਤ ਹੈ ਉਹ ਤੁੱਠ ਕੇ ਮਿਲਦੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਪਹਿਲਾ ਬਚਨ ਸੀ ਅੰਮ੍ਰਿਤ ਵੇਲੇ ਪੜ੍ਹਨੇ ਸਾਰੀ ਬਾਣੀ ਵਿੱਚੋਂ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਜਦੋਂ ਸੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਨਿਮਰਤਾ ਭਰੇ ਬਚਨ ਫਿਰ ਸਿੱਖ ਨੇ ਆਪਣੀ ਰਚਨਾ ਤੋਂ ਪੜ੍ਹੇ, ਤੇ ਗੁਰੂ ਜੀ ਨੇ ਕਿਹਾ ਤੂੰ ਸਾਰੀ ਦਿਨ ਸੇਵਾ ਕਰਕੇ ਇਹ ਸ਼ਬਦ ਫਿਰ ਕਹਿ ਦੇ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੇਰੇ ਮਾਲਕਾਂ ਮੈਂ ਨਹੀਂ ਜਾਣਿਆ, ਕਿਉਂਕਿ ਜੋ ਕੁਝ ਤੁਸੀਂ ਮੇਰੇ ਲਈ ਕੀਤਾ ਹੈ, ਕਹਿੰਦੇ ਮੈਂ ਤਾਂ ਇੱਕ ਖਿੰਨ ਵੀ ਤੇਰੇ ਕੀਤੇ ਦੀ ਕਦਰ ਨਹੀਂ ਜਾਣੀ, ਤੇਰਾ ਕੀਤਾ ਜਾਤੋ ਨਾਹੀ, ਤੇ ਜੇ ਮੈਂ ਕੁਝ ਕਰਨਾ ਤਾਂ ਮੇਰੀ ਆਪਣੀ ਮਿਹਨਤ ਥੋੜਾ ਹੈ। ਕਹਿਣ ਲੱਗੇ ਮੈਨੂੰ ਜੋਗ ਕੀਤੋ ਹੀ, ਇਹਦੇ ਲਾਇਕ ਤੁਸੀਂ ਬਣਾਇਆ, ਤੇਰੀ ਮਿਹਰ ਨਾਲ ਹੈ, ਆਪਣੀ ਮੁਸ਼ਕਤ ਨਹੀਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣੇ ਆ ਰਹੇ ਕੋ ਗੁਣ ਨਾਹੀ। ਮੈਂ ਤਾਂ ਕਰਾਂ ਜੇ ਮੇਰੇ ਕੋਲ ਕੋਈ ਗੁਣ ਹੋਵੇ, ਮੇਰੇ ਪੱਲੇ ਗੁਣ ਹੀ ਕੋਈ ਨਹੀਂ, ਮੈਂ ਔਗਣਾਂ ਨਾਲ ਭਰਿਆ ਵਾ, ਮੈਂ ਸਾਰੇ ਗੁਣਾਂ ਨਾਲ ਭਰਿਆ ਵਾ। ਪਿਆਰਿਓ, ਇੱਕ ਹੁੰਦਾ ਜ਼ਬਾਨ ਤੋਂ ਕਹਿ ਦੇਣਾ ਮੈਂ ਨਿਰਗੁਣ ਆ ਰਹਾ ਵਾਂ, ਇੱਕ ਹੁੰਦਾ ਸੱਚੀ ਮੁੱਚੀ ਆਪਣੇ ਮਨ ਤੋਂ ਮੰਨ ਲਈਏ ਸੱਚੇ ਪਾਤਸ਼ਾਹ ਮੈਂ ਵਾਕਈ ਨਿਰਗੁਣ ਆ ਹਾਂ। ਕਦੀ ਗੁਰੂ ਕੋਲ ਅਰਦਾਸ ਕਰਦੇ ਸ਼ਬਦਾਂ ਦੇ ਪੜਦੇ ਨਾ ਪਾਏ, ਕਿਉਂਕਿ ਸਾਡੀ ਕਿਉਂ ਨੀ ਅਰਦਾਸ ਸੁਣੀ ਜਾਂਦੀ? ਅਸੀਂ ਜ਼ਬਾਨ ਤੋਂ ਕੁਝ ਬੋਲਦੇ ਆ, ਸਾਡਾ ਮਨ ਜਿਹੜਾ ਕੁਝ ਹੋਰ ਮੰਗਦਾ ਹੁੰਦਾ। ਉਤੋਂ ਕਹੀ ਜਾਂਗੇ ਨਾਮ ਦੇਈ, ਕੁਛ ਹੋਰ ਨੀ ਚਾਹੀਦਾ, ਤੇ ਮਨ ਜਿਹੜਾ ਉਹ ਅੰਦਰੋਂ ਦੌਲਤ ਪਿਆ ਮੰਗਦਾ, ਕਿਉਂ ਸ਼ਬਦਾਂ ਦਾ ਪੜਦਾ ਪਾਨੀ? ਜਦੋਂ ਗੁਰੂ ਦੇ ਕੋਲ ਸਮਰੱਥ ਸੱਚੇ ਪਾਤਸ਼ਾਹ ਕੋਲ ਜਾਈਏ, ਉਦੋਂ ਸ਼ਬਦਾਂ ਦੇ ਪੜਦੇ ਨਹੀਂ, ਆਪਣੇ ਅੰਦਰ ਦਾ ਪਰਦਾ ਖੋਲ ਕੇ ਗੁਰੂ ਦੇ ਸਾਹਮਣੇ ਦੇ ਰੱਖ ਦਈਏ। ਹਾਂ, ਦੁਨੀਆਦਾਰ ਬੰਦੇ ਅੱਗੇ ਝੁਕ ਕੇ ਅੰਦਰ ਦਾ ਖੇਦ ਜਤਾਏਗਾ, ਉਹਦੇ ਵਿੱਚ ਲੱਜਿਆ ਮਹਿਸੂਸ ਹੋਵੇਗੀ। ਜਦੋਂ ਬੰਦਾ ਮਿਲੇਗਾ ਤੂੰ ਭਾਵੁਕ ਹੋ ਕੇ ਆਪਣੀ ਕਮਜ਼ੋਰੀ ਦੱਸਦੇ ਰਹੇਗਾ, ਪਰ ਸਾਰੀ ਜ਼ਿੰਦਗੀ ਉਹਦੇ ਤੋਂ ਸ਼ਰਮਸਾਰ ਰਹੇਗਾ ਕਿ ਇਸ ਬੰਦੇ ਨੂੰ ਮੈਂ ਆਪਣੇ ਅੰਦਰ ਦੀ ਕਮਜ਼ੋਰੀ ਦੱਸੀ। ਪਰ ਜਦੋਂ ਗੁਰੂ ਕੋਲ ਆਪਣਾ ਅੰਦਰ ਖੋਲੇਗਾ, ਸੱਚ ਜਾਣੀ ਅੰਦਰੋਂ ਭਾਰ ਹੋਲਾ ਹੋਵੇਗਾ, ਤੇ ਮੇਰੇ ਗੁਰੂ ਨੂੰ ਜਦੋਂ ਮਿਲੇਗਾ ਤੇਰੇ ਅੰਦਰ ਦਾ ਖੇੜਾ ਤੈਨੂੰ ਮਿਲੇਗਾ। ਗੁਰੂ ਨੂੰ ਅੰਦਰ ਦੱਸ ਕੇ ਲੱਜਿਆ ਨਹੀਂ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਦਾਤਾ ਜੀ ਕਿ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ, ਤਰਸ ਪਿਆਂਦੇ ਰਾਮਤ ਹੋਈ। ਫਿਰ ਦੇਖੋ ਤਰਸ ਕੇ ਰਹਿਮਤ ਕੀਤੀ, ਇੱਥੇ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖ ਕੇ ਵੀ ਮੇਰੀ ਇੰਨੀ ਘਾਲਣਾ, ਤਰਸ ਪਿਆ ਮੈਂ ਰਹਿਮਤ ਕੋਈ, ਤੇ ਉਸ ਰਹਿਮਤ ਵਿੱਚੋਂ ਪਤਾ ਕਿ ਮਿਲਿਆ ਸਤਿਗੁਰ ਸੱਜਣ ਮਿਲਿਆ, ਕਿਉਂਕਿ ਗੁਰੂ ਹੀ ਨਾਮ ਦਿੰਦਾ। ਮੈਂ ਤਾਂ ਅਰਜ਼ ਕਰ ਰਿਹਾ, ਪ੍ਰਮਾਣ ਤਾਂ ਝੁਕਾਉਣਾ ਚਾਹੁੰਦਾ, ਜੇ ਗੁਰੂ ਨਾਨਕ ਸਾਹਿਬ ਮੰਗਦੇ ਨੇ ਤੇ ਗੁਰੂ ਕੋਲੋਂ, ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਧੰਨ ਗੁਰੂ ਅਰਜੁਨ ਦੇਵ ਜੀ ਮੇਰ ਦੇ ਘਰ ਵਿੱਚ ਆਉਂਦੇ ਨੇ ਤੇ ਕਹਿ ਰਹੇ ਨੇ, ਫੁਰਮਾ ਰਹੇ ਨੇ ਕਿ ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਤੇ ਗੁਰੂ ਸੱਜਣ ਕੋਲੋਂ ਮੰਗਿਆ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ, ਪਹਿਲਾਂ ਵਿਸਰ ਨਾ ਜਾਈ। ਹੁਣ ਕਹਿੰਦੇ ਮੈਂ ਜੀਆਂਗਾ ਤਾਂ ਜੇ ਮੇਰੇ ਸਾਈਂ ਤੇਰਾ ਨਾਮ ਮਿਲ ਜਾਏ। ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਖਰੇ, ਮੇਰੇ ਤਨ ਨੂੰ ਮੇਰੇ ਮਨ ਨੂੰ ਖੇੜਾ ਤਾਂ ਮਿਲਣਾ ਜੇ ਮੇਰੇ ਦਾਤਾ ਜੀ ਤੁਹਾਡਾ ਨਾਮ ਮਿਲੇ। ਆਪਾਂ ਆਪਣੇ ਵਿਸ਼ੇ ਵੱਲ ਅੱਗੇ ਤੁਰ ਲੱਗੇ ਹਾਂ ਕਿ ਨਾਮ ਪਰਮੇਸ਼ਵਰ ਦਾ ਨਾਮ ਜੋ ਹੈ ਉਹ ਤੇਰੀਆਂ ਕਈ ਕੁੱਲਾਂ ਦਾ ਉਧਾਰ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਹੁਣ ਨਾਮ ਦਾ ਦਾਤਾ ਕੌਣ ਹੈ, ਨਾਮ ਕਿਸ ਦਾ ਜਪਣਾ ਹੈ? ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਹਜ਼ੂਰ ਨੇ ਇੱਕ ਬਚਨ ਵੀ ਕਿਹਾ, ਕਹਿਣ ਲੱਗੇ ਮਨਮੁਖ ਭਗਤ ਕਰੈ ਬਿਨ ਸਤਿਗੁਰ। ਮਨਮੁਖ ਬੰਦੇ ਸਤਿਗੁਰੂ ਤੋਂ ਬਿਨਾਂ ਭਗਤੀ ਕਰਦੇ ਨੇ। ਜਿਹੜੇ ਕਹਿੰਦੇ ਨੇ ਲੋ ਜੀ ਗੁਰੂ ਕੋਲੋਂ ਨਾਮ ਲੈਣ ਦੀ ਕੀ ਲੋੜ ਹੈ, ਰਾਮ ਰਾਮ ਹੀ ਕਰਨਾ ਸੀ, ਖੁਦ ਬਹਿ ਕੇ ਕਰ ਲਾਂਗੇ, ਵਾਹਿਗੁਰੂ ਵਾਹਿਗੁਰੂ ਕਰਨਾ ਸੀ, ਬਹਿ ਕੇ ਨਹੀਂ ਕਰ ਸਕਦੇ? ਤੇ ਮੈਂ ਇੱਕ ਉਦਾਹਰਨ ਦੇਣਾ ਹੁੰਦਾ ਕਿ ਤੇਰੇ ਘਰ ਅੰਦਰ ਮਸ਼ੀਨ ਛਾਪਾਖਾਨਾ ਲੱਗਾ ਹੋਵੇ, ਕਾਗਜ਼ ਵੀ ਬੜਾ ਚੰਗਾ ਪਿਆ ਹੋਵੇ, ਸ਼ਾਹੀ ਨਾਲ ਤੂੰ ਡਿਜ਼ਾਇਨਿੰਗ ਵੀ ਬਹੁਤ ਸੋਹਣੀ ਕਰ ਸਕੇ ਕਾਗਜ਼ ਤੇ, ਪਰ ਚੇਤੇ ਰੱਖੀ ਉਸ ਛਾਪੇਖਾਨੇ ਵਿੱਚ ਕਦੀ ਵੀ ਕੋਈ ਡਿਗਰੀ ਨਹੀਂ ਤੂੰ ਪੈਦਾ ਕਰ ਸਕੇਗਾ। ਚੇਤੇ ਰੱਖ ਕਾਗਜ਼ ਤੇਰੇ ਕੋਲ ਕੀਮਤੀ ਹੈ, ਪਰ ਭਾਵੇਂ ਕਾਗਜ਼ ਡਿਗਰੀ ਵਾਲਾ ਬਿਲਕੁਲ ਪਤਲਾ ਹੋਵੇ, ਕੀਮਤ ਉਹਦੀ ਪੈਗੀ ਜਿਹੜੀ ਕੋਈ ਸੰਸਥਾ ਕੋਈ ਯੂਨੀਵਰਸਿਟੀ ਕਿਸੇ ਬੰਦੇ ਨੂੰ ਡਿਗਰੀ ਦਿੰਦੀ ਹੈ, ਤੇਰੇ ਘਰ ਛਪੇ ਹੋਏ ਕਾਗਜ਼ ਦੀ ਕੀਮਤ ਕੋਈ ਨਹੀਂ ਪੈ, ਭਾਵੇਂ ਤੇਰਾ ਕਾਗਜ਼ ਬਹੁਤ ਚੰਗਾ ਹੈ। ਇਹ ਤੂੰ ਸਮਝੇ ਮੇਰੇ ਕੋਲ ਅਕਲ ਹੈ, ਮੇਰੇ ਕੋਲ ਸਿਆਣਪ ਹੈ, ਮੈਂ ਗੁਰੂ ਤੋਂ ਬਿਨਾਂ ਆਪ ਸਿੱਧਾ ਨਾਮ ਨਾਲ ਜੁੜ ਜਾਂਗਾ? ਬਿਲਕੁਲ ਨਹੀਂ, ਕਿਉਂਕਿ ਪਰਮਾਤਮਾ ਦੇ ਘਰ ਦਾ ਇਹ ਵਿਧਾਨ ਹੈ। ਸਾਹਿਬ ਨੇ ਕਿਹਾ ਮਨਮੁਖ ਬੰਦੇ ਮਨ ਦੀ ਮਰਜ਼ੀ ਕਰਨ ਵਾਲੇ ਗੁਰੂ ਤੋਂ ਬਿਨਾਂ ਭਗਤੀ ਕਰਦੇ ਨੇ, ਪਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ, ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਤੇ ਇੱਕ ਬਚਨ ਹੋਰ ਕਿਹਾ, ਆਪ ਰੋਜ਼ ਪੜ੍ਹਦੇ ਹੋ, ਜਿਹੜੇ ਬੰਦੇ ਆਪਣੀ ਅਕਲ ਕਰਕੇ ਗੁਰੂ ਨੂੰ ਬਾਈਪਾਸ ਕਰਕੇ ਗੁਰੂ ਜੀ ਨੂੰ ਇੱਕ ਪਾਸੇ ਛੱਡ ਕੇ ਇਹ ਸਮਝਦੇ ਨੇ ਸਿੱਧਾ ਅਸੀਂ ਰੱਬ ਨਾਲ ਸੰਪਰਕ ਆਪ ਬਣਾਉਣ ਤੁਰੇ ਹਾਂ, ਮੈਂ ਉਹਨਾਂ ਦੇ ਚਰਨਾਂ ਚ ਬੇਨਤੀ ਕਰਦਿਆਂ ਗੁਰਮੁਖੋ, ਹਜ਼ੂਰ ਨੇ ਬਾਣੀ ਵਿਚ ਫਰਮਾਇਆ ਨਾਨਕ ਗੁਰੂ ਨਾ ਚੇਤਨੀ, ਗੁਰੂ ਨੂੰ ਚੇਤੇ ਨਹੀਂ ਕੀਤਾ। ਕਿਉਂ? ਕਿਉਂਕਿ ਉਹਨਾਂ ਕੋਲ ਅਕਲ ਇੰਨੀ ਕਿ ਨਹੀਂ, ਮਨ ਆਪਣਾ ਸੁਚੇਤ, ਆਪਣੇ ਮਨ ਕਰਕੇ ਬੜੇ ਸਿਆਣੇ ਨੇ, ਸੂਝਵਾਨ ਨੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਤੇ ਇਹੋ ਜਿਹੇ ਸੁਚੇਤ ਬੰਦਿਆਂ ਨੂੰ ਹੁੰਦਾ ਕਿ ਛੁੱਟੇ ਤਿਲ ਬਵਾੜ ਜੋ ਸੁਈਆਂ ਅੰਦਰ ਖੇਤ, ਕਿ ਜਿਵੇਂ ਖੇਤ ਦੇ ਵਿੱਚ ਬਵਾੜ ਤਿਲ ਖਲੋਤਾ, ਉਹਦਾ ਕੱਦ ਕਾਠ, ਉਹਦੀਆਂ ਫਲੀਆਂ, ਉਹਦੇ ਫੁੱਲ ਵੀ ਖੈਣ, ਪਰ ਖੇਤ ਇਸ ਬਾਤ ਦਾ ਹੈ ਕਿ ਇੰਨਾ ਕੁਝ ਫੁੱਲਣ ਤੇ ਫਲਣ ਦੇ ਬਾਵਜੂਦ ਉਹਦੀਆਂ ਫਲੀਆਂ ਵਿੱਚ ਦਾਣੇ ਦੀ ਥਾਂ ਤੇ ਕੇਵਲ ਸਵਾਹ ਪੈ ਗਈ। ਹੁਣ ਉਹਦੇ ਕੋਲ ਹੈ ਸਭ ਕੁਝ, ਖੁਰਾਕ ਉਹਨੂੰ ਮਿਲੀ ਹੈ। ਸਾਹਿਬ ਕਹਿੰਦੇ ਬਸ ਇਹ ਫਰਕ ਹੈ ਕਿ ਜਿਵੇਂ ਤਿਲ ਦੀਆਂ ਪਲੀਆਂ ਵਿੱਚ ਦਾਣਿਆਂ ਦੀ ਥਾਂ ਤੇ ਸਵਾਹ ਭਰੀ ਜਾਏ, ਤੂੰ ਸਾਰੀ ਜ਼ਿੰਦਗੀ ਆਪਣੀ ਚਲਾਕੀ ਵਰਤ ਨਹੀਂ, ਜਿਹੜੀ ਕਿਰਪਾ ਗੁਰੂ ਨੇ ਤੇਰੇ ਅੰਦਰ ਵਰਤਾਣੀ ਉਹ ਆਪਣੀ ਸਿਆਣਪ ਨਾਲ ਨਹੀਂ ਵਰਤਣੀ। ਸਾਹਿਬ ਨੇ ਫਰਮਾਇਆ, ਨਾਨਕ ਗੁਰੂ ਨਾ ਚੇਤਨੀ, ਮਨ ਆਪਣਾ ਸੁਚੇਤ, ਛੁੱਟੈ ਤਿਲ ਬਵਾਰ ਜਿਉਂ, ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ। ਧਿਆਨ ਦਿਆ ਜੇ ਨਾ ਦਰਜ ਤੇ ਖਤਮ ਹੈ, ਨੰਨਾ ਕੰਨਾ ਤੇ ਹਾ, ਕਹੋ ਨਾਨਕ ਸੋ ਨਾ। ਫਲੀਆਂ ਫੁਲੀਆਂ, ਅਗਲਾ ਸ਼ਬਦ ਹੈ ਬੱਪੜੇ, ਬੱਪੜੇ ਦਰ ਤੇ ਵਿਚਾਰੇ, ਵਿਚਾਰੇ ਦਰ ਤੇ ਜਿਹਦੇ ਤੇ ਤਰਸ ਹੀ ਕੀਤਾ ਜਾ ਸਕਦਾ, ਹੋਰ ਕੁਝ ਨਹੀਂ। ਫਲ ਵੀ ਲੱਗੇ, ਫੁੱਲ ਵੀ ਲੱਗੇ, ਪਰ ਸਾਹਿਬ ਕਹਿੰਦੇ ਨੇ ਫਲੀਆਂ ਫੁੱਲੀਆਂ ਬੱਪੜੇ ਤੀ ਤਨ ਵਿੱਚ ਸਵਾ, ਅੰਦਰ ਜਿਹੜੀ ਉਹ ਕੇਵਲ ਸਵਾ ਭਰੀ ਗਈ। ਗੁਰੂ ਹੀ ਹੈ ਜਿਹੜੇ ਸਾਨੂੰ ਨਾਮ ਦੀ ਦਾਤ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ ਕਿ ਬਿਨ ਸਤਿਗੁਰ ਕਿਨੈ ਨਾ ਪਾਇਓ। ਪਿਆਰਿਓ, ਗੁਰੂ ਤੋਂ ਬਿਨਾਂ ਕਿਸੇ ਨੇ ਅੱਜ ਤੱਕ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਪਰਮਾਤਮਾ ਨੇ ਆਪਣੇ ਆਪ ਨੂੰ ਸਮਰੱਥ ਗੁਰੂ ਦੇ ਵਿੱਚ ਟਿਕਾ ਦਿੱਤਾ ਹੈ। ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਤਾਂ ਹੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਨੇ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਗੁਰੂ ਦੀ ਰਹਿਮਤ ਤੋਂ ਬਿਨਾਂ ਨਹੀਂ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ, ਲੋਕ ਸਭਾਇਆ ਸਭਾਇਆ ਦਰ ਤੇ ਸਾਰੇ ਕਹਿੰਦੇ ਨੇ ਦੁਨੀਆਂ ਦੇ ਲੋਕੋ, ਮੇਰੇ ਗੁਰੂ ਨਾਨਕ ਸਾਹਿਬ ਆਪ ਗੁਰੂ ਕਹਿ ਰਹੇ ਨੇ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਵੋ। ਮੈਂ ਸਾਰੇ ਲੋਕੋ ਉੱਚੀ ਕੂ ਕੂ ਕੇ ਕਹਿਣਾ ਕਿ ਸਤਿਗੁਰੂ ਹੀ ਨਾਮ ਦਾ ਦਾਤਾ ਹੈ, ਗੁਰੂ ਤੋਂ ਬਿਨਾਂ ਤੈਨੂੰ ਹੋਰ ਕਿਸੇ ਨੇ ਨਾਮ ਨਹੀਂ ਦੇ। ਆਪਾਂ ਇੱਕ ਇੱਕ ਸਟੈਪ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੂੰ ਆਧਾਰ ਬਣਾ ਕੇ ਅੱਗੇ ਚੱਲਦੇ। ਹਜ਼ੂਰ ਪਹਿਲਾ ਬਚਨ ਕਹਿ ਰਹੇ ਨੇ ਕਿ ਗੁਰੂ ਤੋਂ ਬਿਨਾਂ ਕਿਰਪਾ ਨਹੀਂ, ਤੇ ਜਦੋਂ ਗੁਰੂ ਦੀ ਨਜ਼ਰ ਵਾਪਰਦੀ ਹੈ। ਗੁਰਮੁਖੋ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਆਪਣਾ ਆਦਿ ਗੁਰੂ ਮੰਨੇ, ਭਾਵਾਂ ਕਿ ਉਸ ਤੋਂ ਪਹਿਲਾਂ ਰੱਬ ਦੀ ਭਗਤੀ ਕਰਨ ਵਾਲੇ ਭਗਤ ਜਨ ਹੋਏ। ਬਾਬਾ ਫਰੀਦ ਸਾਹਿਬ, ਉਹਨਾਂ ਦਾ ਸਮਾਂ ਕਾਲ 1173 ਦਾ ਉਹਨਾਂ ਦਾ ਸਮਾਂ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਘਾਲਣਾ ਘਾਲੀ ਤੇ ਖਵਾਜਾ ਬਖਤਿਆਰ ਕਾਕੀ ਸਾਹਿਬ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਨੂੰ ਬਹੁਤ ਕੁਛ ਮਿਲਿਆ। ਜਿਹਨੂੰ ਮੌਲਾਨਾ ਰੂਮ ਕਿਹਾ ਜਾਂਦਾ, ਉਹਦੀ ਸੰਗਤ ਵਿੱਚ ਉਹਨਾਂ ਨੂੰ ਬਹੁਤ ਕੁਝ ਹਾਸਲ ਹੋਇਆ। ਉਸ ਤੋਂ ਬਾਅਦ ਜਦੋਂ ਅਸੀਂ ਭਗਤਾਂ ਦੀ ਰਚਨਾ ਪੜ੍ਹਨੀ ਆ, ਭਗਤਾਂ ਦੇ ਵਚਨ ਪੜ੍ਹਨੇ, ਤੇ ਭਗਤਾਂ ਨੇ ਵੀ ਗੁਰੂ ਤੋਂ ਨਾਮ ਲੈ ਕੇ ਉਹਦੀ ਕਮਾਈ ਕਰਕੇ ਪਾਇਆ ਹੈ। ਜਿਵੇਂ ਦੁਨਿਆਵੀ ਤੌਰ ਤੇ ਅਸੀਂ ਕੋਈ ਕੰਮ ਸਿੱਖਣੇ, ਉਸਤਾਦ ਤੋਂ ਬਿਨਾਂ ਸਾਨੂੰ ਕੋਈ ਸਿੱਖਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜਿਹਨੇ ਰੂਹਾਨੀਅਤ ਦੀ ਕੋਈ ਮੰਜ਼ਿਲ ਤੈਅ ਕਰਨੀ ਹੈ, ਪਰਮਾਤਮਾ ਦੇ ਦਰ ਤੇ ਜਾਣ ਦੀ ਜੁਗਤ ਵੀ ਪੂਰੇ ਮੁਰਸ਼ਦ ਦੇ ਕੋਲ। ਮੈਂ ਇੱਕ ਉਦਾਹਰਨ ਆਪ ਜੀ ਦੇ ਸਮਕਸ਼ ਰੱਖਣੀ ਚਾਹੁੰਦਾ ਕਿ ਗੁਰੂ ਅਸੀਂ ਕਹਿੰਦੇ ਹਾਂ ਵਾਹਿਗੁਰੂ ਸ਼ਬਦ ਹੈ, ਕਿਉਂਕਿ ਗੁਰਮਤ ਨਾਮ ਸਾਨੂੰ ਸਤਿਗੁਰੂ ਨੇ ਮੇਲ ਕਰਕੇ ਦਿੱਤਾ। ਇਸ ਗੁਰਮਤ ਨਾਮ ਨੂੰ ਜਦੋਂ ਆਪਾਂ ਪੜ੍ਹਨੇ ਆ, ਸੁਣਨੇ ਆ, ਵਿਚਾਰਨੇ ਆ, ਨਾਲ ਇਸ ਵਾਹਿਗੁਰੂ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਰਹਿਮਤ ਵੀ ਵਰਤਦੀ ਹੈ। ਕੇਵਲ ਇਹ ਸਮਝੀਏ ਕਿ ਸਿਰਫ ਇਹ ਸ਼ਬਦ ਹੀ ਹੈ ਜੀ, ਨਹੀਂ, ਨਾਲ ਗੁਰੂ ਕੀ ਰਹਿਮਤ ਵਰਤਦੀ। ਇੱਕ ਮੈਂ ਸ਼ਬਦ ਆਪ ਨਾਲ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਸਾਂਝਾ ਕਰਨਾ ਚਾਹੁੰਦਾ ਕਿ ਗੁਰੂ ਜਦੋਂ ਨਾਮ ਦਿੰਦਾ, ਅਸਲ ਵਿੱਚ ਉਹਦੇ ਨਾਮ ਦੇਣ ਵਿੱਚ ਉਹਦੀ ਕਿਰਪਾ ਵਾਪਰਦੀ ਹੈ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ ਪੌੜੀ ਉਹਨਾਂ ਦੀ, ਕਹਿੰਦੇ ਨੇ ਬਨਾਰਸ ਦੀ ਧਰਤੀ ਸਿਰਫ ਸੰਖੇਪ ਮਾਤਰ ਸਮਝਣ ਲਈ ਕਿ ਬਨਾਰਸ ਸਾਰੇ ਵਿੱਚ ਸਾਰਿਆਂ ਨੂੰ ਪਤਾ ਨੀ ਵੀ ਇੱਥੇ ਰਾਮ ਨਾਮ ਜਪਣ ਵਾਲੇ ਪਾਂਡੇ ਬੜੇ ਨੇ, ਵਿਦਵਾਨ ਬੜੇ ਨੇ, ਰਾਮ ਨਾਮ ਦੇ ਹੋਕੇ ਦੇਣ ਵਾਲੇ ਬੜੇ ਨੇ, ਪਰ ਇੱਥੇ ਜਦੋਂ ਕਬੀਰ ਸਾਹਿਬ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਕਿ ਤੇਰੇ ਅੰਦਰ ਜੇ ਪਰਮਾਤਮਾ ਦੀ ਭਗਤੀ ਦਾ ਚਾਹ ਹੈ, ਸਿਮਰਨ ਦਾ ਚਾਹ ਹੈ, ਗੁਰੂ ਤੋਂ ਬਿਨਾਂ ਤੁਸੀਂ ਭਗਤੀ ਕਿਵੇਂ ਕਰ ਸਕਦੇ, ਗੁਰੂ ਤੋਂ ਬਿਨਾਂ ਕਿਰਪਾ ਕਿਵੇਂ ਵਾਪਰੇਗੀ। ਉੱਥੇ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਪੌੜੀ ਕਹੀ ਹੈ, ਕਹਿੰਦੇ ਨੇ ਕਬੀਰ ਰਾਤ ਨੂੰ ਗੰਗਾ ਦੇ ਕਿਨਾਰੇ ਪਏ ਨੇ। ਇਹਦਾ ਮਤਲਬ ਕਿ ਕਬੀਰ ਉਸ ਗੰਗਾ ਦੇ ਕਿਨਾਰੇ ਪੈ ਕੇ ਵੀ ਇਹ ਕਹਿ ਰਹੇ ਨੇ ਕਿ ਕੇਵਲ ਗੰਗਾ ਦੇ ਪਾਣੀ ਵਿੱਚ ਨਹਾਉਣ ਕਰਕੇ ਮੁਕਤੀ ਨਹੀਂ, ਮੁਕਤੀ ਜੇ ਮਿਲੇਗੀ ਤਾਂ ਕੇਵਲ ਪਰਮੇਸ਼ਵਰ ਦੇ ਨਾਮ ਵਿੱਚੋਂ ਮਿਲੇਗੀ। ਕਬੀਰ ਸਾਹਿਬ ਨੇ ਖੁਦ ਆਪਣੇ ਬਚਨਾਂ ਵਿੱਚ ਕਿਹਾ, ਕਹਿਣ ਲੱਗੇ ਕਬੀਰ ਨਾਮਨ ਕੋ ਤੀਰਥ ਘਣੇ। ਵਾਹਿਗੁਰੂ ਜੀ ਸ਼ਬਦ ਹੁੰਦਾ ਸ਼ੁਰੂ, ਨਾਮਨ ਕੋ ਤੀਰਥ ਘਣੇ, ਮਨ ਬੌਰਾ ਰੇ ਪੂਜਨ ਕੋ ਬੇਰ ਕਹੋ ਕਬੀਰ ਛੂਟਣ ਨੀ ਮਨ ਬੌਰਾ ਰੇ ਛੂਟਣ ਹਰ ਕੀ ਸੇ। ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ, ਕਬੀਰ ਗੰਗਾ ਤੀਰ ਜੋ ਘਰ ਕਰੇ ਤੀਵੇਂ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਵੇ ਕਬੀਰ। ਹੁਣ ਉੱਥੇ ਉਹ ਟਿਕੇ ਨੇ, ਰਾਮਾਨੰਦ ਜੀ ਆਏ ਨੇ ਭਾਈ ਗੁਰਦਾਸ ਦੇ ਕਥਨ ਮੁਤਾਬਕ, ਕਹਿੰਦੇ ਉਸ ਘਾਟ ਤੇ ਪਏ ਕੋਈ ਕਬੀਰ ਦੇ ਤਨ ਨੂੰ ਉਹਨਾਂ ਦੇ ਮਸਤਕ ਤੇ ਰਾਮਾਨੰਦ ਜੀ ਦੇ ਚਰਨ ਛੋਏ ਨੇ, ਤੇ ਕਹਿੰਦੇ ਨੇ ਜਦੋਂ ਚਰਨ ਛੋਏ ਸਪਰਸ਼ ਕੀਤੇ ਤੇ ਉਸ ਵੇਲੇ ਦੇਖਿਆ ਵੀ ਕੋਈ ਆਦਮੀ ਜ਼ਮੀਨ ਤੇ ਪਿਆ ਤੇ ਰਾਮਾਨੰਦ ਜੀ ਦੀ ਰਚਨਾ ਤੋਂ ਸ਼ਬਦ ਨਿਕਲਿਆ ਸੀ, ਉੱਠ ਰਾਮ ਕੇ ਰਾਮ ਬੋਲ ਧਿਆਨ ਦਿਆ ਜੀ, ਉੱਠ ਰਾਮ ਕੇ ਰਾਮ ਬੋਲ। ਤੇ ਅੱਗੇ ਭਾਈ ਗੁਰਦਾਸ ਹਕੀਕਤ ਵਿੱਚ ਕਹਾਣੀ ਨਹੀਂ, ਉਹ ਦੱਸਣਾ ਚਾਹੁੰਦੇ ਨੇ ਕਿ ਜਦੋਂ ਗੁਰੂ ਪੂਰਾ ਨਾਮ ਦਿੰਦਾ ਆਪ ਵਿੱਚ ਵਰਤਦਾ ਤੇ ਉਦੋਂ ਫਿਰ ਉਹ ਕਿਹੜੀ ਸਪਰਸ਼ਤਾ ਮਿਲਦੀ ਹੈ। ਭਾਈ ਸਾਹਿਬ ਦੇ ਸ਼ਬਦ ਨੇ ਕਿ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋ ਹੀਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ। ਅਗਲੀ ਤੋਂ ਕੋਲ ਧਿਆਨ ਦੇਣਾ, ਬੋਲੋ ਰਾਮ ਸਿੱਖ ਸਮਝਾਏ। ਹੁਣ ਇੱਥੇ ਸਿੱਖ ਦਾ ਅਰਥ ਸਿੱਖਿਆ ਹੈ, ਸਿੱਖ ਸਮਝਾਈ ਇਹਦਾ ਮਤਲਬ ਚੰਗੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ। ਤੇ ਇਹਦਾ ਭਾਵ ਜਦੋਂ ਦੋਸ਼ ਤੁਕਾਂ ਮੇਰੇ ਸਾਹਮਣੇ ਹੁੰਦੀਆਂ ਨਾ ਕਿ ਬੋਲੋ ਰਾਮ ਤੇ ਅਗਲੀ ਅੱਧੀ ਤੋਂ ਕੇ ਸਿੱਖ ਸਮਝਾਈ, ਹੁਣ ਅਸੀਂ ਇਹ ਨਹੀਂ ਕਹਿ ਸਕਦੇ ਵੀ ਐਵੇਂ ਪੈਰ ਵੱਜ ਗਿਆ ਤੇ ਕਹਿ ਦਿੱਤਾ ਵੀ ਰਾਮ ਬੋਲ। ਸਿੱਖ ਸਮਝਾਈ ਦਾ ਮਤਲਬ ਕਿ ਉਹਨੂੰ ਚੰਗੀ ਤਰ੍ਹਾਂ ਗੱਲ ਸਮਝਾ ਦਿੱਤੀ ਕਿ ਜੇ ਤੇਰਾ ਪਾਠ ਕਹਾ ਤਾਰਾ ਹੋ ਸਕਦਾ ਤੇ ਕੇਵਲ ਆ ਜਪ ਕੇ ਹੋ ਸਕਣਾ। ਸਮਝਾਈ ਸ਼ਬਦ ਕੀ ਹੈ, ਅਨਪੋਲ ਸ਼ਬਦ ਨਹੀਂ ਕਿਹਾ। ਕਹਿਣ ਲੱਗੇ ਪੈਰੀ ਟੁੰਬ ਉਠਾ ਲਿਆ, ਪੈਰਾਂ ਨਾਲ ਟੁੰਬ ਕੇ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਹੁਣ ਇਹਦੇ ਅਰਥ ਇਹ ਵੀ ਅਸੀਂ ਬਾਦ ਮੁਖੀ ਜੇ ਕਰੀਏ ਪਰ ਜੇ ਅੰਤਰਮੁਖੀ ਦੇ ਅਰਥ ਕਰੀਏ ਤੇ ਬੜੇ ਕਮਾਲ ਦੇ ਟੁਕਣਗੇ ਕਿ ਗੁਰੂ ਕਿਰਪਾ ਕਰਕੇ ਸਾਡੇ ਅੰਦਰ ਨੂੰ ਟੁੰਬਦਾ ਹੈ। ਟੁੰਬਣ ਦਾ ਮਤਲਬ ਹੈ ਅੰਦਰ ਨੂੰ ਝੰਜੋੜਨਾ। ਜਿਵੇਂ ਆਦਮੀ ਆਪਣੇ ਘਰ ਵਿੱਚ ਰਾਤ ਸੁੱਤਾ ਤੇ ਗਹਿਰੀ ਨੀਂਦ ਵਿੱਚ ਪਿਆ, ਜਿਵੇਂ ਮੁਰਦਾ ਪਿਆ ਤੇ ਉਹਨੂੰ ਉਠਾਉਣਾ ਹੋਵੇ, ਕਈ ਵਾਰੀ ਉਹਨੂੰ ਟੁੰਬ ਕੇ ਝੰਜੋੜ ਕੇ ਉਠਾਇਆ ਜਾਂਦਾ ਕਿ ਉੱਠ, ਉਹਦੇ ਤਨ ਨੂੰ ਗਲੂਣਿਆ ਜਾਂਦਾ, ਆਵਾਜ਼ ਨਾਲ ਉੱਠਦਾ ਨਹੀਂ। ਪਿਆਰਿਓ ਇਹ ਅੰਦਰ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਸੁੱਤਾ ਹੈ, ਜਦੋਂ ਪੂਰਾ ਮੁਰਸ਼ਦ ਮਿਲਦਾ ਤੇ ਉਦੋਂ ਅੰਦਰ ਨੂੰ ਝੰਜੋੜ ਕੇ ਪਹਿਲਾਂ ਉਠਾਉਂਦਾ, ਉਠਾ ਕੇ ਕਹਿੰਦਾ ਭਲਿਆ ਇਹ ਗੱਲ ਸਮਝ, ਰੱਬ ਦੇ ਨਾਮ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਗੁਰਮੁਖੋ ਜਿਹੜੀ ਅਸੀਂ ਕਥਾ ਕੀਰਤਨ ਬਾਣੀ ਸੁਣਦੇ ਹਾਂ ਇਹਦਾ ਮਤਲਬ ਇਹ ਕਿਤੇ ਅੰਦਰ ਉੱਠ ਪਈਏ। ਮੈਂ ਇੱਕ ਉਦਾਹਰਣ ਅਕਸਰ ਅਰਜ਼ ਕਰਨਾ ਕਿ ਬੰਦੇ ਸੁੱਤੇ ਨੂੰ ਕੋਈ ਪਤਾ ਨਹੀਂ ਮੈਂ ਕੀ ਪਿਆ ਬੋਲਣਾ। ਜਦੋਂ ਬੰਦਾ ਸੁੱਤਾ ਹੈ ਤੇ ਰਾਤ ਨੂੰ ਬੜਾਏ ਸੁਪਨੇ ਵਿੱਚ ਬੋਲੀ ਜਾਏ ਤੇ ਸਵੇਰੇ ਉਹਨੂੰ ਕਹੀਏ ਨਾ ਤੂੰ ਆਹ ਕੁਝ ਬੋਲਦਾ ਪਿਆ ਸੈਂ, ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ, ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਤਾਂ ਜਿਸ ਤਰ੍ਹਾਂ ਰਾਤ ਸੁੱਤਾ ਉਸ ਤਰ੍ਹਾਂ ਸਵੇਰੇ ਉੱਠਿਆ, ਮੈਂ ਸੁਪਨੇ ਵਿੱਚ ਮੈਨੂੰ ਕਿਤੇ ਮੈਂ ਤਾਂ ਬੋਲੀ ਨਹੀਂ। ਉਹ ਕਹਿੰਦੇ ਤੂੰ ਨੀ ਤੈਨੂੰ ਪਤਾ ਨੀ ਪਰ ਸਾਨੂੰ ਪਤਾ ਤੂੰ ਸੁੱਤਿਆ ਹੋਇਆ ਬੋਲਦਾ ਸੀ। ਪਿਆਰੇ ਕਈ ਲੋਕ ਐਸੇ ਨੇ ਜਿਹੜੇ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਸੁੱਤੇ ਹੁੰਦੇ ਨੇ, ਬਗੜਾ ਕੇ ਜੋ ਕੁਝ ਬੋਲਦੇ ਨੇ ਤੇ ਬੋਲਣ ਤੋਂ ਬਾਅਦ ਕਹਿੰਦੇ ਨੇ ਮੈਂ ਤੇ ਕੁਝ ਬੋਲੀ ਨੀ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕੀ ਬੋਲ ਗਿਆ ਵਾਂ। ਤੇ ਕੁਝ ਬੰਦੇ ਐਸੇ ਨੇ ਜਿਹੜੇ ਕਈ ਜਨਮਾਂ ਦੇ ਅੰਦਰੋਂ ਸੁੱਤੇ ਨੇ, ਗੁਰੂ ਦੇ ਸਾਹਮਣੇ ਆ ਕੇ ਬਹੁਤ ਕੁਝ ਬੋਲ ਜਾਂਦੇ ਨੇ ਪਰ ਸੁੱਤਿਆਂ ਨੂੰ ਪਤਾ ਹੀ ਨਹੀਂ ਸੀ ਗੁਰੂ ਦੇ ਸਾਹਮਣੇ ਕੀ ਬੋਲਣੇ ਪਏ। ਮੈਂ ਇੱਕ ਦੋ ਉਦਾਹਰਨਾਂ ਅਰਜ਼ ਕਰਨੀਆਂ ਚਾਹੁੰਦਾ। ਸਤਿਗੁਰੂ ਮਿਲਦੇ ਨੇ ਲਾਹੌਰ, ਸਿਰਫ ਚੂਕ ਮਾਤਰ ਨਾ ਕੇ ਕਹਾਣੀ, ਲਾਹੌਰ ਮਿਲਦੇ ਨੇ ਦੁਨੀ ਚੰਦ ਤੇ ਇੱਕੋ ਹੀ ਗੱਲ ਕਹਿੰਦੇ ਨੇ, ਦੁਨੀ ਚੰਦਾ ਤੇਰੇ ਘਰ ਦੇ ਉੱਤੇ ਝੰਡੇ ਝੋਲਦੇ ਨੇ, ਆ ਇੱਕ ਸੂਈ ਸਾਡੀ ਤੂੰ ਰੱਖ ਲੈ। ਮੈਂ ਅਰਜ਼ ਕਰ ਰਿਹਾ ਪਹਿਲੀ ਤੁੰਬ ਉਠਾ ਲਿਆ ਦੇ ਅਰਥ ਕੀ ਨੇ, ਝੰਜੋੜ ਕੇ ਰੱਖ ਦਿੱਤਾ। ਕਹਿਣ ਲੱਗੇ ਦੁਨੀ ਚੰਦਾ ਸੂਈ ਰੱਖ। ਪੁੱਛਿਆ ਸੰਤ ਜੀ ਕੀ ਕਰਾਂ, ਕਹਿਣ ਲੱਗੇ ਤੇਰੀ ਚੱਲਦੀ ਚੰਗੀ ਹੈ ਕਿਉਂਕਿ ਤੇਰੇ ਝੰਡੇ ਝੋਲਦੇ ਨੇ, ਰੱਬ ਦੀ ਦਰਗਾਹ ਵਿੱਚ ਅਸੀਂ ਸੂਈ ਤੇਰੇ ਤੋਂ ਲੈ ਲਾਂਗੇ। ਕਹਿੰਦਾ ਗੱਲ ਹੀ ਕੋਈ ਨੀ, ਉਸੇ ਵੇਲੇ ਸੂਈ ਘਰ ਲੈ ਗਿਆ, ਸਾਨੂੰ ਸਭ ਨੂੰ ਪਤਾ ਹੈ। ਤੇ ਮੈਂ ਉਹ ਤੇਰ ਕਰਨਾ ਹੁੰਦਾ, ਸੂਈ ਦੋ ਕੰਮ ਕਰਦੀ ਹੈ, ਸੂਈਆਂ ਤਾਂ ਬੜੇ ਰੱਬ ਮੇਰ ਕਰੇ ਸਾਨੂੰ ਸੂਈ ਬਣ ਦੀ ਦਾਤ ਦੇ, ਸਾਨੂੰ ਕੈਂਚੀ ਬਣ ਦੀ ਜਾਤ ਨਾ ਆ ਜਾਏ ਕਿਤੇ। ਬਾਬੇ ਫਰੀਦ ਨੂੰ ਕਿਸੇ ਨੇ ਕੈਂਚੀ ਦਿੱਤੀ ਸੋਨੇ ਦੇ ਮੁੱਠੇ ਵਾਲੀ, ਹੱਸ ਕੇ ਕਹਿਣ ਲੱਗੇ ਫਕੀਰਾਂ ਦੇ ਹੱਥ ਵਿੱਚ ਕੈਂਚੀਆਂ ਨੀ, ਫਕੀਰਾਂ ਦੇ ਹੱਥ ਵਿੱਚ ਸੂਈਆਂ ਚੰਗੀਆਂ ਲੱਗਦੀਆਂ। ਕੈਂਚੀ ਦਾ ਕੰਮ ਹੈ ਚੀਰਨਾ ਕੱਟਣਾ ਤੇ ਸੂਈ ਦਾ ਕੰਮ ਹੈ ਕੱਟਿਆਂ ਹੋਇਆਂ ਨੂੰ ਪਰਤ ਕੇ ਸੀ ਜਾਣਾ। ਸੂਈ ਜੋੜਦੀ ਹੈ, ਸੂਈ ਦੋ ਕੰਮ ਕਰਦੀ ਹੈ, ਇੱਕ ਪਾਸਾ ਉਹਦਾ ਤਿੱਖਾ ਹੈ, ਦੂਸਰੇ ਪਾਸੇ ਉਹਦੇ ਸੁਰਾਖ ਹੈ। ਸੂਈ ਅਗਲੇ ਪਾਸੇ ਨਾਲ ਚੁੱਭ ਕੇ ਕੱਪੜੇ ਨੂੰ ਚੀਰ ਕੇ ਪਾਰ ਕਰ ਦਈਏ ਤੇ ਪਿਛਲਾ ਪਾਸਾ ਜਿਹੜਾ ਪਾਤੇ ਹੋਏ ਨੂੰ ਧਾਗੇ ਨਾਲ ਉਹ ਸੀ ਜਾਂਦਾ। ਹਜ਼ੂਰ ਨੇ ਸੂਈ ਦਿੱਤੀ, ਉਹ ਅਸਲ ਵਿੱਚ ਆਪਣੇ ਮਾਨਸਿਕ ਪੱਧਰ ਤੋਂ ਦੁਨੀ ਚੰਦ ਸੁੱਤਾ ਹੈ। ਕਹਿਣ ਲੱਗਾ ਲਿਆਓ ਸੂਈ, ਮੈਂ ਅਗਲੇ ਜਹਾਨ ਅੱਗੇ ਰੱਬ ਦੇ ਘਰ ਵੀ ਦਿਆਂ। ਜਦੋਂ ਘਰ ਆਇਆ, ਘਰ ਵਾਲੀ ਅਸਲ ਵਿੱਚ ਸੁੱਤੀ ਹੋਈ ਨੀ, ਉਹ ਜਾਗਦੀ ਸੀ। ਦੁਨੀ ਚੰਦ ਅੰਦਰੋਂ ਸੁੱਤਾ। ਉਹਨੇ ਕਿਹਾ ਭਲਿਆ ਮਾਨਸਾ, ਸਿਰ ਦੇ ਸਾਈਆਂ ਮਾਇਆ ਨੇ ਇੰਨੀ ਗੂੜੀ ਨੀਂਦ ਤੈਨੂੰ ਲਿਆ ਦਿੱਤੀ, ਇਹ ਪਤਾ ਸੂਈ ਕਿੱਥੇ ਬਚਨ ਕਰਕੇ ਆਇਆ? ਸੂਈ ਅੱਗੇ ਜਾਣੀ ਹੈ ਤੇਰੇ ਤੋਂ? ਕਹਿਣ ਲੱਗਾ ਕਿਉਂ? ਕਹਿੰਦੀ ਮਰ ਕੇ ਤਾਂ ਸਰੀਰ ਨੂੰ ਇੱਥੇ ਲੋਕਾਂ ਫੂਕ ਦੇਣਾ, ਸੂਈ ਕਿੱਥੇ ਲੈ ਕੇ ਜਾਏਗਾ? ਵਾਪਸ ਆ ਗਿਆ, ਆ ਕੇ ਬਾਬਾ ਜੀ ਦੇ ਚਰਨਾਂ ਚ ਡਿੱਗ ਕੇ ਕਹਿੰਦਾ ਸੰਤ ਜੀ, ਆ ਪਕੜੋ ਆਪਣੀ ਸੂਈ। ਹਜ਼ੂਰ ਕਹਿਣ ਲੱਗੇ ਕਿਉਂ? ਤੂੰ ਤਾਂ ਅੱਗੇ ਜਾਣ ਦੀ ਗੱਲ ਕਰਦਾ, ਸੋਚੇ ਦਿਆਂਗਾ। ਕਹਿਣ ਲੱਗਾ ਬਾਬਾ ਜੀ, ਮਰ ਕੇ ਤਾਂ ਆ ਤਾਂਗੇ ਤੇ ਛੱਡ ਕੇ ਸਵਾਹ ਹੋ ਜਾਣਾ, ਸੂਈ ਕਿਵੇਂ ਲੈ ਕੇ ਜਾਣੀ ਅੱਗੇ? ਸਤਿਗੁਰੂ ਨੇ ਕਿਹਾ ਉੱਤੇ ਨਜ਼ਰ ਕਰ ਆਪਣੀ ਜੋੜੀ ਵੱਲ। ਨਜ਼ਰ ਕੀਤੀ, ਕਹਿੰਦੇ ਜਿਹੜੇ ਝੰਡੇ ਚੁਲਾਈ ਬੈਠਾ ਇਹਦੇ ਵਿੱਚੋਂ ਕੱਪੜਾ ਇੱਕ ਵੀ ਤੇਰੇ ਨਾਲ ਨਹੀਂ ਜਾਣ। ਤੂੰ ਇਹ ਕਹਿ ਰਹੇ ਇੰਨੇ ਲੱਖ ਪਤੀਆਂ ਮੈਂ? ਹੁਣ ਦੇਖੋ, ਗੁਰੂ ਨੇ ਪਹਿਲਾਂ ਟੁੰਬ ਕੇ ਇਸ ਸੁੱਤੇ ਕੋਈ ਬੰਦੇ ਨੂੰ ਜਗਾਇਆ, ਤੇ ਜਗਾਉਣ ਤੋਂ ਬਾਅਦ ਕਹਿਣ ਲੱਗਾ ਵਾਕਈ ਮੈਂ ਕੁਛ ਨੀ ਮੇਰੇ ਨਾਲ ਜਾਣਾ। ਸਾਹਿਬ ਕਹਿਣ ਲੱਗੇ ਨਾਮ ਵੀ ਦੁਨੀ ਚੰਦ ਤੇ ਕੰਮ ਵੀ ਦੁਨੀਆਦਾਰਾਂ ਵਾਲੇ ਕਰਨਾ, ਆਹ ਤੈਨੂੰ ਸੂਈ ਦੇ ਕੇ ਅਸੀਂ ਦੀਨ ਨਾਲ ਜੁੜਨ ਦੀ ਜਾਚ ਦੱਸੀ। ਹੁਣ ਉਹ ਉਠਾਲਿਆ, ਉਹਨੂੰ ਟੁੰਬਿਆ, ਉਹਨੂੰ ਝੰਜੋੜਿਆ ਹੈ। ਜਦੋਂ ਝੰਜੋੜਿਆ ਗਿਆ ਫਿਰ ਮੇਰੇ ਬਾਬੇ ਨੇ ਬਖਸ਼ ਕੇ ਨਾਮ ਦੀ ਦਾਤ ਉਸ ਦੁਨੀ ਚੰਦ ਨੂੰ ਦੀਨ ਦੇ ਨਾਲ ਜੋੜ ਦਿੱਤਾ। ਮੈਂ ਅਰਜ਼ ਕਰ ਰਿਹਾ ਸਾਂ ਕਿ ਪਹਿਲੀ ਟੁੰਬ ਉਠਾਲਿਆ ਕਈ ਜਨਮਾਂ ਦਾ ਅੰਦਰ ਸੁੱਤਾ, ਜਦੋਂ ਗੁਰੂ ਕੋਲ ਜਾਈਦਾ ਤੇ ਸਾਡਾ ਅੰਦਰ ਉੱਠਣਾ ਸ਼ੁਰੂ ਹੁੰਦਾ, ਜਾਗਦਾ। ਹੁਣ ਆਪਾਂ ਕਹਾਂਗੇ ਵੀ ਅੱਜ ਕਿਵੇਂ ਪਤਾ ਲੱਗੇ? ਗੁਰੂ ਹਰਿ ਸਾਹਿਬ ਨੂੰ ਇਹ ਪ੍ਰਸ਼ਨ ਕੀਤਾ ਗਿਆ ਸੀ ਸੱਚੇ ਪਾਤਸ਼ਾਹ ਜੀ ਕਿ ਕਿਵੇਂ ਪਤਾ ਲੱਗੇ ਕਿ ਸਾਡਾ ਸੁੱਤਾ ਹੋਇਆ ਮਨ ਜਾਗ ਪਿਆ ਹੈ? ਕਿਉਂਕਿ ਆਪਾਂ ਸੁੱਤੇ ਆਏ, ਲੋਕ ਸੁੱਤੀ ਤੁਰ ਜਾਂਦੇ, ਕੋਈ ਚਾਵਾਂ ਚਾਵਾਂ ਜਾਗਦਾ ਹੈ। ਬਾਬਾ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਜਾਗੋ ਜਾਗੋ ਸੁੱਤਿਓ ਚੱਲਿਆ ਬਣ ਜਾ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾਗ ਲਿਖੋ ਰੇ ਮੰਨਾ, ਜਾਗ ਲਿਖੋ ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗਨੀ ਸੋਤੀ ਸੰਗ ਨਾ ਹੋਇਆ। ਗੁਰੂ ਸਾਹਿਬ ਕਹਿੰਦੇ ਨੇ ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਚੁਰਾ ਤਾਂ ਹੀ ਕਹਿ ਸੰਗ ਲਾਗ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਡ ਪਸਾਰ ਤੂੰ ਜਾ। ਹਜ਼ੂਰ ਬਾਣੀ ਵਿੱਚ ਵਾਰ ਵਾਰ ਕਹਿ ਰਹੇ ਨੇ ਕਿ ਸੁਚੇਤ ਹੋ ਤੂੰ ਜਾ। ਹਜ਼ੂਰ ਨੇ ਇੱਥੇ ਜਿਹੜੇ ਬਚਨ ਭਾਈ ਸਾਹਿਬ ਨੇ ਕਹਿ ਕਹਿਣ ਲੱਗੇ ਪੈਰੀ ਤੁੰਬ ਉਠਾ ਲਿਆ, ਅੰਦਰ ਨੂੰ ਝੰਜੋੜਿਆ। ਕਹਿਣ ਲੱਗੇ ਅੰਦਰੋਂ ਸੁੱਤਾ ਤੇ ਉੱਠ, ਪੈਰੀ ਤੁੰਬ ਉਠਾ ਲਿਆ। ਬੋਲੋ ਰਾਮ, ਰੱਬ ਕਹਿ ਵਾਹਿਗੁਰੂ ਕਹਿ, ਬੋਲੋ ਰਾਮ ਸਿੱਖ ਸਮਝਾਈ। ਤੇ ਅੱਗੋ ਫਿਰ ਭਾਈ ਸਾਹਿਬ ਨੇ ਬਚਨ ਕਹਿ ਨੇ ਕਿ ਗੁਰੂ ਕੋਲੋਂ ਮਿਲਿਆ ਹੋਇਆ ਨਾਮ ਕੀ ਖੇਡ ਵਰਤਾਂਦਾ ਹੈ? ਕਿ ਕਬੀਰ ਨੂੰ ਪਤਾ ਨੀ ਸੀ ਰਾਮ ਦਾ? ਪਤਾ ਸੀ, ਪਰ ਜਿੰਨੀ ਦੇਰ ਤੱਕ ਮਰਿਆਦਾ ਨਾ ਨਿਭੇ ਓਨੀ ਦੇਰ ਤੱਕ ਗੁਰ ਪ੍ਰਸਾਦ ਵਿੱਚ ਨਹੀਂ ਵਾਪਰਦੀ। ਬੋਲੋ ਰਾਮ ਸਿੱਖ ਸਮਝਾਈ। ਕਹਿਣ ਲੱਗੇ ਪਸ਼ੂ ਪ੍ਰੇਤੋਂ ਦੇਵ ਕਰ, ਪੂਰੇ ਸਤਿਗੁਰ ਦੀ ਵਡਿਆਈ, ਜਿਉ ਲੋਹਾ ਪਾਰਸ ਹੋਵੇ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਪਾਰਸ ਨੂੰ ਲੋਹਾ ਟੱਚ ਕਰ ਜਾਏ ਤੇ ਇੱਕੋ ਦਮ ਉਹ ਲੋਹਾ ਸੋਨਾ ਬਣ ਸਕਦਾ, ਤੇ ਜਿਹੜੀ ਨਿੰਮ ਕੌੜੀ ਜੇ ਉਹਦੇ ਨੇੜੇ ਚੰਦਨ ਦੀ ਹਵਾ ਆ ਜਾਏ ਸੁਗੰਧੀ ਵਾਲੀ, ਉਹ ਨਿੰਮ ਦੀ ਲੱਕੜ ਨੂੰ ਹੀ ਮਹਿਕ ਦਿੰਦੀ। ਪਿਆਰਿਓ, ਪਤਾ ਤਾਂ ਸਭ ਨੂੰ ਵਾਹਿਗੁਰੂ ਚਾਰ ਅੱਖਰਾਂ ਹੈ, ਪਰ ਜਦੋਂ ਪੰਜ ਗੁਰੂ ਕੇ ਲਾਲ ਜਿਹਨੇ ਆਪ ਅਭਿਆਸ ਕਰਦੇ ਨੇ। ਕਿਉਂ ਅੱਜ ਅਸੀਂ ਕਹਿੰਦੇ ਹਾਂ? ਮੈਂ ਇੱਕ ਅਰਜ਼ ਕਰਾਂ, ਜ਼ਰੂਰ ਸੱਜਣ ਕਹਿੰਦੇ ਨੇ ਅੰਮ੍ਰਿਤ ਲਈ, ਤੇ ਮੈਂ ਕਹਿਣਾ ਨਹੀਂ ਚਾਹੁੰਦਾ, ਜਜ਼ਬਾਤ ਵਿੱਚ ਆ ਕੇ, ਭਾਵੁਕਤਾ ਵਿੱਚ ਆ ਕੇ, ਲਾਲਚ ਨੂੰ ਮੁੱਖ ਰੱਖ ਕੇ, ਗਿਣਤੀ ਵਧਾਉਣ ਦੇ ਹਿਸਾਬ ਨਾਲ ਗੁਰੂ ਨਾਲ ਲਾਇਓ, ਆਵੇ ਭਾਵੇਂ ਇੱਕ ਹੀ, ਪਰ ਪਿਆਰੇ ਦਇਆ ਸਿੰਘ ਦੀ ਤਰ੍ਹਾਂ ਆਵੇ। ਬਸ ਇੱਕ ਵਾਰੀ ਸਿਰ ਰੱਖ ਦਿੱਤਾ ਆਨੰਦਪੁਰ ਤੇ ਨਦੇੜ ਦੀ ਧਰਤੀ ਤੱਕ ਪਿਆਰੇ ਭਾਈ ਦਇਆ ਸਿੰਘ ਨਾਲ ਹੀ ਗਏ। ਹਕੀਕਤ ਹੈ, ਸਿਰ ਰੱਖਿਆ ਇੱਕ ਵਾਰੀ, ਪਰਤ ਕੇ ਸਵਾਲ ਹੀ ਨੀ ਪੈਦਾ ਹੋਇਆ ਸਿਰ ਚੁੱਕਣ ਦਾ। ਇਹ ਵੀ ਗੱਲ ਕਦੀ ਨਾ ਭੁੱਲੀਏ, ਪਿਆਸ ਸਾਰਿਆਂ ਨੂੰ ਹੁੰਦੀ ਹੈ, ਕੀ ਪਸ਼ੂ ਕੀ ਪੰਛੀ ਹਰ ਇੱਕ ਨੂੰ ਪਿਆਸ ਹੈ, ਪਰ ਜਿਹੜਾ ਚਾਤਰਕ ਪ੍ਰਾਣਾ ਤੋਂ ਪੁਕਾਰ ਕੇ ਮੀਂਹ ਪੈਦਾ ਕਰ ਸਕਦਾ ਉਹ ਹਾਰੀ ਸਾਰੀ ਦਾ ਕੰਮ ਨਹੀਂ। ਇਕੱਠ ਤਾਂ ਧੀਰਾਂ ਬੜੀਆਂ ਮਿਲ ਗਈਆਂ, ਪਰ ਕਮਾਈ ਵਾਲਾ ਇੱਕ ਵੀ ਪੈਦਾ ਹੋ ਜਾਏ, ਚੇਤੇ ਰੱਖੋ, ਇੱਕ ਕਮਾਈ ਵਾਲਾ ਸਾਰੀ ਕੌਮ ਦਾ ਭਾਰ ਉਤਾਰਾ ਕਰ ਸਕਦਾ। ਉਹਦੇ ਉੱਤੇ ਗੁਰੂ ਦੀ ਮਿਹਰ ਹੋਵੇ ਕਿ ਪ੍ਰਚਾਰ ਦੀ ਕਮੀ ਨਹੀਂ, ਕਿਹੜੀ ਥਾਂ ਜਿੱਥੇ ਗੁਰਦੁਆਰੇ ਇੱਕ ਪ੍ਰਚਾਰਕ ਜਾਣਾ, ਦੂਜੇ ਆ ਜਾਣਾ, ਤੀਜੇ ਕੀਰਤਨੀ ਆ ਜਾਣਾ, ਅਖੰਡ ਪਾਠਾਂ ਅਖੰਡ ਪਾਠਾਂ ਦੀਆਂ ਲੜੀਆਂ, ਕਿਹੜਾ ਗੁਰਦੁਆਰਾ ਪੰਜਾਬ ਵਿੱਚ ਜਿੱਥੇ ਨੁਕਰਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਅਖੰਡ ਪਾਠ ਨਹੀਂ ਹੁੰਦੇ? ਇੱਥੇ ਬੈਠੇ ਪੈਸੇ ਘੱਲਦੇ ਆ, ਪੈਸੇ ਘੱਲ ਦਿੱਤੇ, ਉੱਥੇ ਉਹ ਲਿਖ ਕੇ ਭੇਜ ਦਿੰਦੇ ਪਰਮ ਕਿਰਪਾਲੂ ਜੀ ਆਪ ਜੀ ਦਾ ਅਖੰਡ ਪਾਠ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਹੋਇਆ, ਆਹ ਤੁਹਾਡਾ ਹੁਕਮਨਾਮਾ। ਇੱਥੇ ਹੋਮੇ ਦਾ ਇੱਕ ਪਰਦਾ ਹੋਰ ਵੱਧ ਜਾਂਦਾ, ਸਾਡਾ ਹਰਿਮੰਦਰ ਸਾਹਿਬ ਵਿੱਚ ਹੁਕਮਨਾਮਾ ਆ ਗਿਆ, ਸ਼ੀਸ਼ੇ ਜੜਾ ਲਿਆ ਪਿਆਰਿਓ, ਪਰਤ ਕੇ ਸਵੇਰੇ ਹੁਕਮਨਾਮਾ ਆਇਆ, ਸ਼ਾਮ ਨੂੰ ਉਸੇ ਹੁਕਮਨਾਮੇ ਦੇ ਥੱਲੇ ਬਹਿ ਕੇ ਦੋ ਗਲਾਸ ਦਾਰੂ ਦੇ ਪੀ ਲੈ, ਸਿਰਫ ਮਨ ਹੀ ਸੰਤੁਸ਼ਟ ਕੀਤਾ, ਅਸਲ ਵਿੱਚ ਗੁਰੂ ਦੀ ਮਿਹਰ ਨਹੀਂ ਮਿਲੀ। ਮੈਨੂੰ ਖਿਮਾ ਕਰਿਓ, ਸਤਿਗੁਰੂ ਕੀ ਕਿਰਪਾ ਕਿਵੇਂ ਮਿਲੇਗੀ? ਸਤਿਗੁਰੂ ਦੀ ਮਿਹਰ ਤਾਂ ਮਿਲੇਗੀ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਨੂੰ ਸਪਰਸ਼ ਕਰਕੇ। ਜਿੰਨੀ ਦੇਰ ਤੱਕ ਬੰਦੇ ਦਾ ਆਪਣਾ ਜੀਵਨ ਨਹੀਂ ਜਿਉਂਦਾ, ਹੀ ਬੰਦਾ ਜਿਉਂਦੇ ਕਿਸੇ ਨੂੰ ਦੇ ਸਕਦਾ ਦਾਤ? ਜਿਹੜਾ ਗੁਲਾਬ ਦਾ ਫੁੱਲ ਆਪ ਸੁੱਕ ਚੁੱਕਾ ਹੈ, ਹੁਣ ਉਹਦੀਆਂ ਟਾਹਣੀਆਂ ਕੱਟ ਕੇ ਅਸੀਂ ਕਹੀਏ ਵੀ ਕਲਮਾ ਬਣਾ ਕੇ ਇਹਦੇ ਵਿੱਚ ਹੋਰ ਗੁਲਾਬ ਪੈਦਾ ਕਰਨੇ ਨੇ, ਭਾਵੇਂ ਉਹਦੀਆਂ ਸਾਰੀਆਂ ਟਾਹਣੀਆਂ ਕੱਟ ਕੇ ਜ਼ਮੀਨ ਵਿੱਚ ਗੱਡ ਦਿਓ, ਉਹ ਕਦੀ ਵੀ ਗੁਲਾਬ ਦੀ ਕਲਮ ਪ੍ਰਫੁੱਲਤ ਨਹੀਂ ਹੋਵੇਗੀ। ਕਲਮ ਵੀ ਉਸੇ ਗੁਲਾਬ ਦੀ ਪ੍ਰਫੁੱਲਤ ਹੋਵੇਗੀ ਜਿਹਦੀਆਂ ਆਪਣੀਆਂ ਜੜ੍ਹਾਂ ਪਹਿਲਾਂ ਧਰਤੀ ਵਿੱਚ ਕਾਇਮ ਨੇ ਤੇ ਜਿਹੜਾ ਹਰਿਆਵਲ ਲੈ ਕੇ ਬੈਠਾ। ਸੁੱਕੇ ਹੋਏ ਬੂਟਿਆਂ ਨੇ ਕਦੀ ਫੁੱਲ ਫਲ ਦਿੱਤੇ? ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਪਹਿਲੋਂ ਦੇ ਜੜ੍ਹ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਮ। ਅਰਜ਼ ਮੈਂ ਕਰ ਰਿਹਾ ਸਾਂ ਕਿ ਗੁਰੂ ਕੀ ਪਾਰਸ ਕਲਾ ਵਾਪਰ ਦਿਖੇ। ਨਾਮ ਜਦੋਂ ਲੈਣਾ ਹੈ, ਪੰਜ ਗੁਰੂ ਕੇ ਲਾਲ ਜਿਹੜੇ ਆਪ ਜਪਣ ਵਾਲੇ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਕਮਾਇਆ ਹੈ ਪਰ ਪੰਜ ਤੋਂ ਉੱਪਰ ਉੱਠੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਸੰਚਾਰ ਕਰਦੇ ਨੇ। ਮੈਂ ਥਾਂ ਥਾਂ ਹੁੱਕਾ ਦਿੰਦਾ ਆਇਆ ਕਿ ਅੰਮ੍ਰਿਤ ਸੰਚਾਰ ਨੂੰ ਕੇਵਲ ਇੱਕ ਵੱਖਵਾਦੀ ਮਰਿਆਦਾ ਨਾ ਸਮਝੀਏ। ਅੰਮ੍ਰਿਤ ਸੰਚਾਰ ਸਾਨੂੰ ਜੀ ਦਾਨ ਵਾ ਦੇਣ ਵਾਸਤੇ ਹੈ। ਜੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਿੱਖੀ ਕਮਾਣੀ ਏ, ਇਹਨੂੰ ਸਖਤੀ ਦੇ ਸ਼ਬਦ ਨਾ ਸਮਝਿਓ, ਤੇ ਸਾਨੂੰ ਉਹ ਮਰਿਆਦਾ ਆਪਣੀ ਜ਼ਿੰਦਗੀ ਵਿੱਚ ਢਾਲਣੀ ਪਏਗੀ ਜੋ ਗੁਰੂ ਨੇ ਕਿਰਪਾ ਕਰਕੇ ਸਾਨੂੰ ਬਖਸ਼ੀ ਹੈ। ਉਸ ਤੋਂ ਬਿਨਾਂ ਪਾਰ ਉਤਾਰਾ ਨਹੀਂ। ਹੁਣ ਉਹ ਜਦੋਂ ਗੁਰੂ ਕੇ ਲਾਲ ਅੰਮ੍ਰਿਤ ਦੀ ਦਾਤ ਦਿੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਦੇ ਰਾਹੀਂ ਵਿੱਚ ਪਾਣੀ ਤੇ ਪ੍ਰਵੇਸ਼ ਕਰਦੀ ਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਿਆਰਿਓ, ਫਿਰ ਜਪਣ ਵਾਲੇ ਜਦੋਂ ਨਾਮ ਦ੍ਰਿੜ ਕਰਾਉਂਦੇ ਨੇ ਨਾ, ਹਕੀਕਤ ਵਿੱਚ ਉਹ ਬੰਦੇ ਜਿਹੜੇ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਵਿਹੜੇ ਨੇ, ਉਹ ਬੰਦੇ ਕੁਝ ਕੁ ਮਸ਼ੀਨੀਆਂ ਵਿੱਚ ਰੂਹਾਨੀਅਤ ਦੀਆਂ ਮੰਜ਼ਿਲਾਂ ਨੂੰ ਤੈਅ ਕਰਨ ਲੱਗ ਪੈਂਦੇ, ਕਿਉਂਕਿ ਨਾਮ ਨਾਲ ਗੁਰੂ ਦੀ ਕਿਰਪਾ ਵਾਪਰਦੀ ਹੈ। ਮੈਂ ਫਿਰ ਆਪਣੇ ਵਿਸ਼ੇ ਵੱਲ ਆਵਾਂ। ਕਹਿਣ ਲੱਗੇ, ਜਿਉਂ ਲੋਹਾ ਪਾਰਸ ਛੂਹੈ, ਜਿਵੇਂ ਪਾਰਸ ਲੋਹੇ ਨੂੰ ਟੱਚ ਕੀਤਾ ਤੇ ਲੋਹਾ ਸੋਨਾ ਬਣ ਗਿਆ। ਚੰਦਨ ਵਾਸ ਨਿੰਮ ਮਹਿਕਾਈ, ਨਿੰਮ ਵਿੱਚ ਚੰਦਨ ਵਾਲੀ ਸੁਗੰਧੀ ਆ ਗਈ। ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਅਚਰਜ ਨੂੰ ਅਚਰਜ ਮਿਲੈ, ਵਿਸਮਾਦਾ ਵਿਸਮਾਦ ਮਿਲਾਈ, ਝਰਨਾ ਚੜਦਾ ਨਿਜਰੋਂ, ਗੁਰਮੁਖ ਬਾਣੀ ਅਕਾਲ ਕਰਾਈ। ਗੁਰਮੁਖ ਬਾਣੀ ਦਰ ਤੇ ਗੁਰੂ ਦੀ ਬਾਣੀ ਅਘੜੇ ਹੋਏ ਮਨ ਨੂੰ ਘੜ ਦਿੰਦੀ ਹੈ, ਗੁਰਮੁਖ ਬਾਣੀ ਅਘੜ ਕਢਾਈ। ਹੁਣ ਉਹ ਹੀ ਕਬੀਰ ਸੀ ਜਿਹਨੂੰ ਅੱਗੇ ਲੋਕ ਕਹਿੰਦੇ ਸਨ ਵੀ ਇਹ ਕਿਵੇਂ ਰਾਮ ਜਪਦੇ, ਤੇ ਭਾਈ ਸਾਹਿਬ ਕਹਿੰਦੇ ਉਹਨੇ ਜਦੋਂ ਗੁਰੂ ਕੀ ਮਿਹਰ ਲਈ, ਹੁਣ ਰਾਮ ਕਬੀਰ ਹੈ, ਭੇਦ ਨਾ ਪਾ। ਸਿਰਫ ਇੱਕ ਉਦਾਹਰਨ ਹੈ, ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ, ਇੱਕ ਗੁਰੂ ਸਮਰੱਥ ਉਹਦੀ ਸੰਗਤ ਵਿੱਚੋਂ ਸਾਨੂੰ ਨਾਮ ਦੀ ਦਾਤ ਮਿਲ ਜਾਏ, ਸਾਡੀ ਝੋਲੀ ਵਿੱਚ ਹੀਰਾ ਨਾਮ ਦਾ ਪੈ ਜਾਏ, ਤੇ ਨਾਮ ਦਾ ਹੀਰਾ ਪੈਸਿਆਂ ਨਾਲ ਨਹੀਂ ਜੇ ਮਿਲਦਾ। ਗੁਰਮੁਖੋ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਮੇਰੇ ਗੁਰੂ ਨੇ ਮਿਹਰ ਕੀਤੀ ਹੈ, ਹੱਥ ਮਜਾਹੂ ਮੈਂ ਮਾਣਕ ਲੱਦਾ, ਮੈਂ ਆਪਣੇ ਹਿਰਦੇ ਵਿੱਚੋਂ ਇੱਕ ਕੀਮਤੀ ਮਾਣਕ ਲੱਭ ਲਏ। ਹੁਣ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ, ਹੱਥ ਮਜਾਹੂ ਮੈਂ ਮਾਣਕ ਲੱਦਾ ਜੀ, ਮਾਣਕ ਦਾ ਮੁੱਲ ਕੀ ਜੇ? ਕਹਿਣ ਲੱਗੇ ਮੁੱਲ ਨਾ ਕੀ ਦਾ, ਇਹ ਮੁੱਲ ਨਹੀਂ ਮਿਲਦਾ ਮਾਣਕ, ਨਾਮ ਦਾ ਹੀਰਾ ਕਦੀ ਨਹੀਂ ਮੁੱਲ ਮਿਲਿਆ। ਹਾਂ ਮਿਲਦਾ ਇਸ ਨਾਲ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਿਹਾ ਹਰ ਦਸ਼ਾ ਮਨ ਆਏ, ਹਰ ਆਪ ਅਮੁੱਲ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਮਿਲਦਾ ਹੈ। ਕਹਿਣ ਲੱਗੇ ਹੱਥ ਮਜਾਊ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾਂ, ਮੁੱਲ ਨੀ ਲਿਆ ਕਿੱਥੋਂ ਲਿਆ ਜੀ? ਕਹਿਣ ਲੱਗੇ ਮੈਂ ਕੁ ਸਤਿਗੁਰ ਦਿੱਤਾ, ਮੈਨੂੰ ਗੁਰੂ ਤਰੁੱਠ ਕੇ ਨਾਮ ਦਾ ਹੀਰਾ ਦੇ ਗਏ। ਕਹਿਣ ਲੱਗੇ ਮੈਂ ਕੁ ਸਤਿਗੁਰ ਦਿੱਤਾ, ਧੂਣ ਵਜਾਈ ਥੀਆ ਥਿੱਤਾ, ਮੈਂ ਦੂਜੀਆਂ ਭਟਕਣਾ ਛੱਡ ਦਿੱਤੀਆਂ, ਧੂਣ ਵਜਾਈ ਥੀਆ ਥੀਆ ਥਿੱਤਾ। ਤੇ ਸਾਹਿਬ ਕਹਿੰਦੇ ਜਦੋਂ ਨਾਮ ਦਿੱਤਾ, ਜਨਮ ਪਦਾਰਥ ਨਾਨਕ ਦਿੱਤਾ, ਆਪਣੇ ਜਨਮ ਨੂੰ ਜਿੱਤ ਕੇ ਗਏ। ਬਾਬਾ ਨਾਮਦੇਵ ਜੀ ਨੂੰ ਪੁੱਛੋ, ਕਹਿਣ ਲੱਗੇ ਸਫਲ ਜਨਮ ਮੋਕੋ ਗੁਰ ਕੀਨਾ, ਕਦੋਂ ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਨੇ ਮਿਹਰ ਕੀਤੀ ਤੇ ਉਹਨੇ ਮੈਨੂੰ ਇੱਕ ਗੱਲ ਸਮਝਾ ਦਿੱਤੀ ਕਿ ਤੇਰੇ ਅੰਦਰ ਦਾ ਦੁੱਖ ਕੱਟਿਆ ਜਾ ਸਕਦਾ, ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ। ਕਹਿਣ ਲੱਗੇ ਨਾਮ ਦੇ ਸਿਮਰਨ ਕਰ ਜਾਣਾ, ਉਸ ਸ਼ਬਦ ਦੀਆਂ ਅਖੀਰਲੀ ਤੁਕ ਹੈ, ਨਾਮ ਦੇ ਸਿਮਰਨ ਕਰ ਜਾਣਾ ਜਦ ਜੀਵਨ ਸਿਉ ਜੀਉ ਸਮਾਨਾ। ਨਾਮ ਦੇਵ ਨੂੰ ਗੁਰੂ ਨੇ ਕਿਰਪਾ ਕਰਕੇ ਸਿਮਰਨ ਦਿੱਤਾ, ਉਹ ਸਿਮਰਨ ਨਾਲ ਜੀਵਨ ਸਫਲ ਹੋ ਗਿਆ। ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੋ ਪਿਆਰਿਓ, ਅਸੀਂ ਬਾਣੀ ਨੂੰ ਪੜ੍ਹਨ ਦਾ ਮਤਲਬ ਕਰਮ ਕਾਂਡ ਦੇ ਉਹਨੂੰ ਕਮਾਉਣਾ ਹੈ। ਸਾਹਿਬ ਕਹਿੰਦੇ ਗੁਰਪੂਰਾ ਮੇਰੀ ਰਾਖ ਲਈ, ਕਿਵੇਂ ਰੱਖ ਲਈ ਜੀ? ਹੁਣ ਅਸੀਂ ਤੇ ਰੱਖ ਲਈ ਦੇ ਅਰਥ ਕਰਦੇ ਹਾਂ, ਮੰਨ ਲਓ ਐਕਸੀਡੈਂਟ ਹੋਣ ਲੱਗਾ ਸੀ, ਆ ਕੇ ਪ੍ਰਸ਼ਾਦ ਕਰਾਇਆ, ਗੁਰੂ ਜੀ ਨੇ ਬਚਾ ਦਿੱਤਾ ਜੀ, ਰੱਖ ਲਈ ਸਾਡੀ ਗੁਰੂ ਨੇ। ਪਿਆਰਿਓ ਮੇਰੀ ਬੇਨਤੀ ਸਮਝ ਲਓ, ਹੁਣ ਜੇ ਕਿਸੇ ਬੰਦੇ ਨੂੰ ਚੰਗਾ ਕੰਮ ਚੱਲਦਾ ਪਿਆ ਸੀ, ਘਾਟਾ ਪੈਣ ਤੋਂ ਬਚ ਗਿਆ, ਗੁਰੂ ਨੇ ਸਾਡੀ ਰੱਖ ਲਈ। ਪਿਆਰਿਓ ਇਹ ਗੱਲਾਂ ਤਾਂ ਨਿੱਕੀਆਂ ਨਿੱਕੀਆਂ ਨੇ, ਗੁਰ ਪੂਰਾ ਮੇਰੀ ਰਾਖ ਲਈ ਕੀ ਰੱਖੀ, ਅੰਮ੍ਰਿਤ ਨਾਮ ਰਿਧਾ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਉਦੋਂ ਰੱਖੀ ਜਦੋਂ ਸਤਿਗੁਰੂ ਨੇ ਅੰਦਰ ਨਾਮ ਦੇ ਦਿੱਤਾ, ਅੰਦਰ ਅੰਮ੍ਰਿਤ ਚਕਾ ਦਿੱਤਾ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਧਾ ਮੈਂ ਦੀਨੋ, ਜਨਮ ਜਨਮ ਕੀ ਮਹਿਲ ਗਈ। ਕੀ ਰੱਖੀ? ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰਾ ਕਾ ਜਪਿਆ ਜਾਪ, ਪਹਿਲਾਂ ਅੰਮ੍ਰਿਤ ਨਾਮ ਦਿੱਤਾ, ਹੁਣ ਗੁਰਪੂਰਾ ਕਾ ਜਪਿਆ ਜਾਪ, ਕਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ। ਪਿਆਰਿਆ ਤੂੰ ਭਟਕੀ ਨਾ ਕਿਸੇ ਹੋਰ ਮੰਤਰ ਵਾਲੇ ਪਾਸੇ, ਚੇਤੇ ਰੱਖਿਓ ਗੁਰੂ ਨਾਨਕ ਸਾਹਿਬ ਦੇ ਘਰ ਦਾ ਮੂਲ ਮੰਤਰ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਗੁਰਮੰਤਰ ਸਿੱਖਾ, ਇਹਦੂ ਤੇਰੇ ਸਾਹਮਣੇ ਹੋਰ ਕੋਈ ਮੰਤਰ ਨਹੀਂ, ਇਹਨੂੰ ਤੂੰ ਨੇਮ ਨਾਲ ਕਮਾ ਤਾਂ ਸਹੀ। ਸਹਿਜ ਕਿਰਪਾ ਤਾਂ ਮਹਾਰਾਜ ਕਰਦੇ ਨੇ, ਕਹਿਣ ਲੱਗੇ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਗੋ ਨਾ। ਮੈਂ ਕਹਿੰਦਾ ਆਪਾਂ ਮਰਿਆਦਾ ਅਨੁਸਾਰ, ਕਈ ਸੱਜਣ ਜਿਹੜੇ ਅਨਮਤ ਵਾਲੇ ਨਾ, ਮੈਨੂੰ ਖਿਣ ਖਿਣ ਕੇ ਮਾਫ਼ ਕਰਿਓ, ਉਹਨਾਂ ਨੇ ਵਿੱਚ ਪੱਲਾ ਪਕੜਿਆ ਬਾਬੇ ਨਾਨਕ ਦੇ ਸ਼ਬਦ ਵਿੱਚ, ਉਹਨਾਂ ਨੂੰ ਸੁਖ ਮਿਲਿਆ। ਆਪ ਜੀ ਨੂੰ ਸ਼ਾਇਦ ਪਤਾ ਹੋਵੇ, ਜਾਂ ਅਯੂਬ ਖਾਨ ਪਾਕਿਸਤਾਨ ਦੇ ਵਿੱਚ ਰਾਸ਼ਟਰਪਤੀ ਰਿਹਾ ਹੈ, ਉਹਦੀ ਸਵੈ ਜੀਵਨੀ ਵਿੱਚ ਗੱਲ ਬੜੇ ਕਮਾਲ ਦੀ ਲਿਖੀ। ਉਹ ਕੁਝ ਦਿਨ ਪਹਿਲਾਂ ਮੈਨੂੰ ਇੱਕ ਕਾਗਜ਼ ਹੱਥ ਲੱਗਾ ਤੇ ਉਹਦੇ ਵਿੱਚ ਉਸ ਸੱਜਣ ਨੇ ਗੱਲ ਲਿਖੀ ਜਿਹੜਾ ਖੁਦ ਅਯੂਬ ਖਾਨ ਨੂੰ ਮਿਲ ਕੇ ਆਇਆ ਸੀ। ਉਹ ਕਹਿੰਦਾ ਵੀ ਅਸੀਂ ਪਾਕਿਸਤਾਨ ਗਏ ਜਦੋਂ ਰਾਸ਼ਟਰਪਤੀ ਸੀ, ਤੇ ਉਹਨੇ ਸਾਨੂੰ ਜਿਹੜੇ ਸੀ ਸਿੱਖ ਗਏ ਸਾਂ ਆਪਣੇ ਘਰ ਚਾਹ ਪਾਣੀ ਤੇ ਬੁਲਾਇਆ। ਮੈਂ ਸਿਰਫ ਇੱਕ ਖਿਣ ਮਾਤਰ ਅਰਜ਼ ਕਰਨੀ ਚਾਹੁੰਦਾ ਪਿਆਰਿਆ, ਤੂੰ ਗੁਰੂ ਦਾ ਬਣਤਾ ਸਹੀ? ਉਹ ਬੰਦਾ ਇੱਕ ਮੁਸਲਮਾਨ ਪੰਜ ਵਕਤ ਦਾ ਨਮਾਜ਼ੀ ਅਕੀਦਾ ਬਣਾ ਕੇ ਬਹਿ ਗਿਆ ਤੇ ਬਾਬੇ ਮਿਹਰ ਕੀਤੀ। ਉਹ ਲਿਖਦੇ ਨੇ ਅਸੀਂ ਉਹਦੇ ਘਰ ਗਏ, ਜਦੋਂ ਲਿਵਿੰਗ ਰੂਮ ਚ ਜਾਂ ਡਰਾਇੰਗ ਰੂਮ ਅਸੀਂ ਸ਼ਬਦ ਵਰਤਨੇ ਉੱਥੇ ਗਏ, ਕਹਿੰਦੇ ਅੰਦਰ ਪ੍ਰਵੇਸ਼ ਕੀਤਾ ਤੇ ਸਾਹਮਣੇ ਉਰਦੂ ਦੇ ਵਿੱਚ ਮੂਲ ਮੰਤਰ ਲਿਖਿਆ ਤੇ ਇੱਕ ਕਾਗਜ਼ ਉੱਤੇ ਲਿਖ ਕੇ ਉਹਨੇ ਫਰੇਮ ਕਰਾ ਕੇ ਸਾਹਮਣੇ ਟੰਗਿਆ। ਇੱਕ ਜਦੋਂ ਅੰਦਰ ਵੜੇ ਉੱਥੇ ਲਿਖਿਆ, ਬਾਹਰ ਨਿਕਲਣ ਲੱਗੇ ਤੇ ਸਾਹਮਣੇ ਫਿਰ ਉੱਥੇ ਲਿਖਿਆ। ਕਹਿੰਦਾ ਅਸੀਂ ਬੈਠਿਆਂ ਬੈਠਿਆਂ ਇਹ ਪੁੱਛ ਹੀ ਲਿਆ ਵੀ ਜਨਰਲ ਸਾਹਿਬ ਇਹ ਕੀ ਗੱਲ ਵੀ ਆਹ ਸਾਹਮਣੇ ਕੀ ਲਿਖਿਆ ਗਿਆ? ਤੇ ਕਹਿੰਦੇ ਉਹਨੇ ਮੁਸਕਰਾ ਕੇ ਧੀਮਾ ਜਿਹਾ ਕਿਹਾ, ਕਹਿੰਦਾ ਸੱਜਣੋ ਇਹ ਤੁਹਾਨੂੰ ਪਤਾ ਨਹੀਂ, ਕਹਿੰਦਾ ਤੁਹਾਡੇ ਬਾਬੇ ਨਾਨਕ ਸੱਚੇ ਪਾਤਸ਼ਾਹ ਜੀ ਸ਼ਬਦ ਨੇ ਵਰਤੇ, ਕਹਿੰਦਾ ਤੁਸੀਂ ਆਪਣਾ ਮੁਰਸ਼ਦ ਰਹਿਬਰ ਮਰਦੇ ਹੋਏ, ਬਾਬੇ ਨਾਨਕ ਦਾ ਕਲਾਮ ਹੈ। ਕਹਿੰਦਾ ਮੈਂ ਤਾਂ ਲਿਖਿਆ ਜਦੋਂ ਬਾਹਰ ਨਿਕਲਣ ਲੱਗਣਾ ਘਰੋਂ ਤੇ ਉਦੋਂ ਵੀ ਮੈਂ ਖਲੋ ਕੇ ਇਹਨੂੰ ਹੱਥ ਜੋੜ ਕੇ ਦੁਆ ਕਰਕੇ ਪੜ੍ਹ ਕੇ ਜਾਣਾ ਤੇ ਜਦੋਂ ਘਰ ਵਾਪਸ ਆਉਣਾ ਤੇ ਉਦੋਂ ਵੀ ਮੈਂ ਪੜ੍ਹਨਾ। ਉਹਨਾਂ ਪੁੱਛ ਲਿਆ, ਕਹਿਣ ਲੱਗੇ ਵੀ ਅਯੂਬ ਖਾਨ ਨੂੰ ਸਾਨੂੰ ਦੱਸ ਇਹ ਤੈਨੂੰ ਕਿਵੇਂ ਚੇਤਕ ਲੱਗੀ? ਉਹਨੇ ਗੱਲ ਬੜੀ ਸੋਹਣੀ ਕਹੀ, ਕਹਿੰਦਾ ਵੀ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਇਹ ਹਕੀਕਤ ਹੈ, ਪਿੱਛੇ ਜੇ ਕਿਤਾਬ ਚ ਵੀ ਇੰਡੀਆ ਛਾਪਿਆ ਇਸ ਸੰਬੰਧੀ ਕਿਸ ਸੱਜਣ, ਕਹਿੰਦਾ ਮੈਂ ਆਪਣੀ ਕਲਾਸ ਵਿੱਚ ਸਭ ਤੋਂ ਕਮਜ਼ੋਰ ਸਾਂ, ਕੋਈ ਦਿਨ ਐਸਾ ਨਹੀਂ ਸੀ ਜਿਸ ਦਿਨ ਮੈਨੂੰ ਕਲਾਸ ਵਿੱਚੋਂ ਮਾਰ ਨਹੀਂ ਸੀ ਪੈਂਦੀ, ਕੁੱਤ ਨਹੀਂ ਸੀ ਪੈਂਦੀ। ਕਹਿੰਦਾ ਰਸਤੇ ਵਿੱਚ ਗੁਰਦੁਆਰਾ ਸੀ, ਕਹਿੰਦਾ ਉਸ ਬਹੁ ਥਾਂ ਤੇ ਜਿਹੜੇ ਬਾਬਾ ਜੀ ਰਹਿੰਦੇ ਸਨ ਨਾ, ਕਹਿੰਦਾ ਮੈਂ ਰੋਜ਼ ਆਉਂਦਿਆਂ ਵੀ ਉਸ ਬਾਬਾ ਜੀ ਕੋਲ ਦੋ ਘੜੀਆਂ ਬਹਿਣਾ ਤੇ ਜਾਂਦਿਆਂ ਵੀ ਬਹਿਣਾ। ਕਹਿੰਦੇ ਅੱਜ ਮੈਂ ਬਸਤਾ ਲੁਕਾ ਕੇ ਅਯੂਬ ਖਾਂ ਕਹਿੰਦਾ ਵੀ ਉਸੇ ਗੁਰਦੁਆਰੇ ਬੈਠ ਗਿਆ ਤੇ ਬਾਬਾ ਜੀ ਬਾਹਰੋਂ ਆਏ ਤੇ ਮੈਨੂੰ ਕਹਿੰਦੇ ਨੇ ਲਾਡ ਨਾਲ ਸ਼ਬਦ ਵਰਤੇ ਸਨ ਯੁਬਿਆ, ਕੋਲ ਆ ਕੇ ਕਹਿਣ ਲੱਗੇ ਯੁਬਿਆ ਸਕੂਲ ਨਹੀਂ ਗਿਆ ਤੂੰ, ਅੱਜ ਸਕੂਲ ਨਹੀਂ ਸੀ ਜਾਣਾ? ਕਹਿੰਦਾ ਮੈਂ ਹੱਥ ਜੋੜ ਕੇ ਕਹਿ ਦਿੱਤਾ ਬਾਬਾ ਜੀ ਰੋਜ਼ ਮਾਰ ਪੈਂਦੀ, ਮੇਰਾ ਚਿੱਤ ਨਹੀਂ ਕਰਦਾ ਜਾਣ, ਮੈਨੂੰ ਪੜ੍ਹਾਈ ਨਹੀਂ ਆਉਂਦੀ। ਕਹਿੰਦੇ ਨੇ ਮੈਂ ਛੋਟਾ ਜਿਹਾ ਸਾਂ, ਮੈਨੂੰ ਗੋਦ ਵਿੱਚ ਬਿਠਾ ਕੇ ਕਹਿਣ ਲੱਗੇ ਪੁੱਤਰ ਇੱਥੇ ਤੂੰ ਕਿਉਂ ਆਉਂਦਾ ਫਿਰ ਰੋਜ਼? ਕਹਿੰਦਾ ਮੈਂ ਸਬੈਤਨ ਕਹਿ ਦਿੱਤਾ ਬਾਬਾ ਜੀ ਜਦੋਂ ਮੈਂ ਇਸ ਚਾਰ ਦੀਵਾਰੀ ਨੂੰ ਟੱਪ ਕੇ ਅੰਦਰ ਲੰਘਣਾ ਨਾ, ਮੈਨੂੰ ਇੰਝ ਲੱਗਦਾ ਮੈਨੂੰ ਕਿਸੇ ਦਾ ਡਰ ਨਹੀਂ। ਕਹਿੰਦਾ ਸੱਚ ਜਾਣੋ ਜਦੋਂ ਤੁਹਾਨੂੰ ਵੇਖਣਾ ਇੰਜ ਲੱਗਦਾ ਮੇਰੇ ਸਿਰ ਦੇ ਉੱਤੇ ਬਜ਼ੁਰਗ ਮੇਰੇ ਦਾ ਸਾਇਆ। ਤੇ ਕਹਿੰਦਾ ਉਸ ਵੇਲੇ ਬਾਬਾ ਜੀ ਨੇ ਗੋਦ ਵਿੱਚ ਬਿਠਾ ਕੇ ਮੈਨੂੰ ਇਹ ਕਲਾਮ ਅੱਗੇ ਪੜ੍ਹਿਆ ਤੇ ਮੈਨੂੰ ਕਹਿਣ ਲੱਗੇ ਅਯੁਬਿਆ ਆ ਪੜ੍ਹਾਂ। ਕਹਿੰਦਾ ਮੈਂ ਜਦੋਂ ਪੜ੍ਹਿਆ ਕਹਿਣ ਲੱਗੇ ਉਹਨਾਂ ਨੂੰ ਪੜ੍ਹੀ ਚੇਤੇ ਰੱਖੀ ਨਹੀਂ ਮਾਰ ਪੈਂਦੀ। ਮੈਂ ਕਹਿੰਦਾ ਮੈਂ ਘਰ ਗਿਆ ਕਿਸੇ ਨੂੰ ਦੱਸਿਆ ਨਹੀਂ, ਬਸ ਤਾਂ ਰੱਖਿਆ ਬਾਬਾ ਜੀ ਕੋਲ ਰੋਜ਼ ਰਹਿੰਦਾ ਤਾਂ ਚੇਤੇ ਮੈਨੂੰ ਹੋ ਗਿਆ। ਕਹਿੰਦਾ ਦੂਜੇ ਦਿਨ ਮੈਂ ਸਕੂਲ ਗਿਆ ਤੇ ਮੇਰੀ ਜ਼ਿੰਦਗੀ ਦਾ ਪਹਿਲਾ ਦਿਨ ਸੀ ਜਿੱਦਣ ਮੈਂ ਸਕੂਲ ਵਿੱਚੋਂ ਇੱਜ਼ਤ ਨਾਲ ਵਾਪਸ ਆਇਆ। ਕਹਿੰਦਾ ਕਲਾਸ ਲੱਗੀ, ਰੱਬ ਦੀ ਮਿਹਰ ਵਾਪਰੀ, ਜੋ ਉਸਤਾਦ ਪੁੱਛੇ ਟੀਚਰ ਨੇ ਪੁੱਛਿਆ ਮੈਂ ਫਟਾਫਟ ਸੁਣਾ ਦਿੱਤਾ। ਕਹਿੰਦਾ ਅੱਜ ਮੇਰੇ ਚਿਹਰੇ ਦੀ ਲਾਲੀ ਵੇਖੀ ਨਹੀਂ ਸੀ ਜਾਂਦੀ, ਮੈਂ ਦੌੜ ਕੇ ਸਿੱਧਾ ਆਇਆ ਤੇ ਬਾਬਾ ਜੀ ਉਸ ਵੇਲੇ ਭਾਂਡੇ ਤੇ ਮਾਂਜਦੇ ਸਨ। ਕਹਿੰਦਾ ਮੈਂ ਬਾਬਾ ਜੀ ਦੇ ਪੈਰ ਫੜ ਲਏ, ਲੱਤਾਂ ਪਕੜ ਲਈਆਂ, ਛੋਟਾ ਸਾਂ, ਬਾਬਾ ਜੀ ਅੱਜ ਕੋਈ ਨੀ ਜੇ ਮਾਰ ਪਈ, ਅੱਜ ਕਲਾਸ ਵਿੱਚ ਮੈਨੂੰ ਕਿਸੇ ਖੜਾ ਵੀ ਨਹੀਂ ਕੀਤਾ, ਜੋ ਕੁਝ ਪੁੱਛਿਆ ਮੈਂ ਦੱਸੀ ਗਿਆ। ਉਸ ਵੇਲੇ ਕਹਿੰਦਾ ਉਸ ਬਾਬੇ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿ ਯੁਬਿਆ ਇਹ ਬਾਬੇ ਨਾਨਕ ਦੀਆਂ ਰਹਿਮਤਾਂ ਵਾਲੀ ਦਾਤ ਹੈ, ਮਾਸਟਰ ਦੀ ਪੜ੍ਹਾਈ ਦੀ ਮਾਰ ਦੀ ਗੱਲ ਕਰਨਾ, ਜਿਹਦੇ ਅੰਦਰ ਵਸ ਜਾਏ ਉਹਨੂੰ ਤੇ ਜਮਾਂ ਦੀ ਮਾਰ ਕਦੀ ਨਹੀਂ ਪੈਂਦੀ, ਉਹਨੂੰ ਤਾਂ ਉਸ ਕਚਹਿਰੀ ਵਿੱਚ ਕਦੀ ਨੀ ਕੋਈ ਖੜਾ ਕਰਦਾ। ਕਹਿੰਦਾ ਮੈਂ ਅੱਜ ਤੱਕ ਜਿਸ ਪਦਵੀ ਤੇ ਗਿਆ ਭਾਵੇਂ ਮੈਂ 2 ਮਿੰਟ ਹੀ ਖਲੋ ਕੇ ਇਸ ਪੜ੍ਹ ਕੇ ਜਾਣਾ, ਕਹਿੰਦਾ ਮੈਂ ਰਾਸ਼ਟਰਪਤੀ ਦੀ ਕੁਰਸੀ ਤੇ ਬੈਠ ਕੇ ਵੀ ਇਹ ਗੱਲ ਚੇਤੇ ਕਰਨਾ। ਕਹਿੰਦਾ ਪਰ ਦੁੱਖ ਉਹ ਬਾਬਾ ਪਰਸ ਕੇ ਮੈਨੂੰ ਮਿਲਿਆ ਨਹੀਂ, ਉਹ ਬਾਬਾ ਨਹੀਂ ਲੱਭਾ, ਪਰ ਕਹਿੰਦਾ ਅੱਜ ਵੀ ਉਹਦੇ ਜਦੋਂ ਮੈਂ ਕਿਤੇ ਜਾਣਾ ਤੇ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜਦੀ ਯੁਬਿਆ ਇਹਨੂੰ ਭੁਲਾਈ ਨਾ, ਜਮਾਂ ਦੀ ਮਾਰ ਵੀ ਨਹੀਂ ਪੈਣ ਦਿੰਦਾ। ਪਿਆਰਿਓ ਏਦੋਂ ਵੱਡੀ ਦਾਤ ਕਿਹੜੀ ਹੋਵੇਗੀ ਸਮਰੱਥ ਗੁਰੂ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਗੁਰਪੂਰਨ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ ਕਾਂ ਕਰੇ ਕੋਈ ਬੇਚਾਰਾ, ਪਰ ਮੇਰੇ ਕਾ ਬੜ ਪ੍ਰਤਾਪ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਈ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਤੇ ਉੱਪਰ ਕੋ ਨਹੀਂ। ਉਦੋਂ ਵੱਡਾ ਕਿਹੜਾ ਹੈ ਸਮਰੱਥ ਗੁਰੂ ਤੋਂ ਵੱਡਾ ਕੌਣ ਹੋ ਸਕਦਾ? ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਇੱਕ ਨਾਮ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਜਿਹੜਾ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਤੇ ਨਾਮ ਜਪਣ ਵਾਲਾ ਆਪਣੀਆਂ ਕੁੱਲਾਂ ਦਾ ਭਰਾ ਕਰ ਜਾਂਦਾ। ਹੁਣ ਨਾਮ ਜਪਣ ਵਾਲੇ ਦੀ ਕੁੱਲ ਕੀ ਹੈ ਜੀ? ਇੱਕ ਤਾਂ ਕੁੱਲ ਆ ਹੁੰਦੀ ਹੈ 21 ਕੁੱਲਾਂ ਅਸੀਂ ਮੰਨਦੇ ਹਾਂ, ਦਾਦਕਿਆਂ ਦੀਆਂ, ਨਾਨਕਿਆਂ ਦੀਆਂ, ਸਹੁਰਿਆਂ ਦੀਆਂ, ਵੱਖ ਵੱਖ ਕੁੱਲਾਂ ਵਿਦਵਾਨਾਂ ਮੰਨੀਆਂ। ਅਸਲ ਵਿੱਚ ਭਗਤੀ ਵਾਲੇ ਦੀ ਜਿਹੜੀ ਅੰਦਰ ਵਾਲੀ ਕੁੱਲ ਹੈ ਨਾ, ਉਹ ਕੁੱਲ ਹੁੰਦੀ ਹੈ ਜਿਹੜੇ ਉਹਦੇ ਨੇੜੇ ਸੱਤ ਸੰਗੀ ਬੈਠ ਕੇ ਜਪਣ ਵਾਲੇ ਹੁੰਦੇ, ਉਹਦੇ ਨੇੜੇ ਜਿਹੜੇ ਬਹਿੰਦੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਹਿ ਕਹਿਣ ਲੱਗੇ ਜਿੰਨੀ ਨਾਮ ਤੇ ਆਇਆ ਗੁਰੂ ਅੰਗਦ ਸਾਹਿਬ, ਗਏ ਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ, ਹੋਰ ਤੇਤੀ ਛੁੱਟੀ ਨਾਲ, ਹੋਰ ਉਹ ਤੇ ਸ਼ਬਦ ਵਰਤੇ, ਮਾਨਸੀ ਵਾਰ ਵਿੱਚ ਬਚਨ ਹੁੰਦਾ, ਹੋਰ ਕਹਿਤੀ ਛੁੱਟੀ ਨਾਲ। ਹਜ਼ੂਰ ਕਹਿੰਦੇ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ, ਇੱਕ ਨਾਮ ਤੇ ਕਿਣਕੇ ਨਾ। ਭਾਈ ਗੁਰਦਾਸ ਕਹਿੰਦੇ ਨੇ ਕਿ ਹਉ ਬਲਿਹਾਰੀ ਤਿੰਨਾ ਗੁਰਸਿੱਖਾਂ, ਗੁਰਮਤ ਬੋਲ ਬੋਲ ਦੇ ਮਿੱਠਾ, ਹਉ ਬਲਿਹਾਰੀ ਤਿੰਨਾ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਛਾ, ਪੁੱਤਰਾਂ ਤੋਂ ਮਿੱਤਰਾਂ ਤੋਂ ਵੱਧ ਗੁਰ ਭਾਈਆਂ ਨੂੰ ਪਿਆਰ ਕਰਦੇ ਨੇ। ਹਉ ਬਲਿਹਾਰੀ ਤਿੰਨਾ ਗੁਰਸਿੱਖਾਂ, ਬਲਿਹਾਰੀ ਤਿੰਨਾ ਗੁਰਸਿੱਖਾਂ, ਗੁਰ ਸੇਵਾ ਜਾਣਨ ਅਪ੍ਰਿਠਾ, ਬਲਿਹਾਰੀ ਤਿੰਨਾ ਗੁਰਸਿੱਖਾਂ, ਆਪ ਤਰੇ ਤਰੇ ਸ੍ਰਿਸ਼ਟਾ, ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ, ਜਿਸ ਨੂੰ ਦਾਤੇ ਨੇ ਨਾਮ ਦਿੱਤਾ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜੇ ਤੂੰ ਆਵੇ ਚਿੱਤ ਚ ਵੱਡ ਪਰਵਾ ਰਿਹਾ, ਕਿਉਂਕਿ ਜਪਣ ਵਾਲੇ ਦਾ ਪਰਿਵਾਰ ਸਾਰੇ ਉਹ ਲੋਕ ਬਣ ਜਾਂਦੇ ਨੇ ਜਿਹੜੇ ਰੱਬ ਦੀ ਬੰਦਗੀ ਕਰਦੇ। ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾ ਰਿਹਾ, ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾਮ, ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਜਿਨ੍ਹਾਂ ਜਪਿਆ ਉਹਨਾਂ ਅੰਦਰ ਗੁਰੂ ਪ੍ਰਸਾਦ ਵਾਪਰਿਆ, ਉਹ ਹਜ਼ੂਰ ਦੀ ਕਿਰਪਾ ਨਾਲ ਆਪ ਤਰੇ ਸੰਸਾਰ ਨੂੰ ਤਾਰ ਕੇ ਗਏ। ਕਿਰਪਾਲੂ ਦਾਤਾ ਜੀ ਨੇ ਅੱਜ ਪਹਿਲਾ ਵਚਨ ਕਿਹਾ, ਕਹਿਣ ਲੱਗੇ ਸਿਮਰਨੰ ਗੋਬਿੰਦ ਨਾਮੰ, ਉਸ ਗੋਬਿੰਦ ਦੇ ਨਾਮ ਨੂੰ ਸਿਮਰਨ। ਤੇ ਮੈਂ ਆਰੰਭ ਵਿਚ ਅਰਜ਼ ਕੀਤੀ ਸੀ, ਸਿੱਖ ਹੋਰ ਕਿਸੇ ਪਾਸੇ ਬਿਲਕੁਲ ਭੁੱਲ ਕੇ ਤਿਆਰ ਹੀ ਨਾ, ਕਿਉਂਕਿ ਹੋ ਪਤਾ ਕੀ ਰਿਹਾ ਤੁਹਾਡੇ ਇਹਨਾਂ ਮੁਲਕਾਂ ਵਿਚ ਨਾ। ਮੈਂ ਵਾਰ ਵਾਰ ਕਹਿੰਦਾ, ਕਈ ਸੱਜਣਾਂ ਨੂੰ ਨਹੀਂ ਪਾਉਂਦੀ ਗੱਲ, ਕਸੂਰ ਮੇਰਾ ਨਹੀਂ, ਤੁਸੀਂ ਪੇਪਰ ਦੇਖਦੇ ਹੋ। ਇਸ ਪੰਡਿਤ ਵਰਗਾ ਵੱਡਾ ਪੰਡਿਤ ਕੋਈ ਨਹੀਂ, ਇਸ ਪੀਰ ਜੀ ਵਰਗਾ ਵੱਡਾ ਪੀਰ ਕੋਈ ਨਹੀਂ, ਸਿਰਫ ਲੋਕਾਂ ਦੀਆਂ ਜੇਬਾਂ ਖਾਲੀ ਕਰਨੀਆਂ ਤੇ ਘਰ ਵਿਚ ਬਖਾਦ ਪਾਉਣਾ। ਸੱਸ ਨੂੰ ਚੰਗੀ ਭਲੀ ਵਸਦੀ ਹੋਵੇਗੀ, ਉਹਨੇ ਕਹਿ ਦੇਣਾ ਤੇਰੀ ਸੱਸ ਨੇ ਤੈਨੂੰ ਕੁਝ ਕੀਤਾ ਹੀ। ਉਧਰ ਸੱਸ ਨੇ ਪੁੱਛਣਾ, ਉਹਨੇ ਕਹਿਣਾ ਤੇਰੀ ਨੂੰਹ ਨੇ ਕੁਝ ਕੀਤਾ। ਦੋਨੋਂ ਇੱਕ ਦੂਜੇ ਤੋਂ ਵੱਖ ਹੋ ਗਈਆਂ, ਰੁਪਈਏ ਦੋਨਾਂ ਤੋਂ ਲੈ ਜਾਣੇ ਨਹੀਂ। ਗੁਰਮੁਖੋ, ਸਿੱਖ ਪਾਣੀ ਵਿਚ ਰਹਿੰਦਾ ਹੈ। ਜੇ ਅਸੀਂ ਇਹਨਾਂ ਰਖਾਵਾਂ ਨੂੰ ਮੈਂ ਕਹਿੰਦਾ ਪੜ੍ਹ ਕੇ ਕਹੀਏ ਮੇਰਾ ਕੀ ਬਣੇਗਾ, ਤੂੰ ਰਖਾਵਾਂ ਨੂੰ ਨਾ ਵੇਖ, ਇਹਨਾਂ ਹੱਥਾਂ ਨਾਲ ਕੁਝ ਕਰਨ ਦਾ ਯਤਨ ਕਰ। ਹੱਥਾਂ ਨਾਲ ਕਰੀਏ ਰਖਾਵਾਂ ਆਪਣੇ ਆਪ ਹੀ ਚੇਂਜ ਹੋ ਜਾਂਦੀਆਂ। ਹਜ਼ੂਰ ਨੇ ਕਿਹਾ ਰੱਬ ਦੇ ਨਾਮ ਤੋਂ ਉੱਚਾ ਹੋਰ ਕੋਈ ਮੰਤਰ ਨਹੀਂ। ਹਜ਼ੂਰ ਦੀ ਬਾਣੀ ਵਿਚ ਅਸੀਂ ਪੜ੍ਹਦੇ ਹਾਂ, ਕਹਿਣ ਲੱਗੇ ਮੰਤਰ ਪ੍ਰਭ ਆਰਾਧਿਆ ਮਿਲ ਸਾਧ ਸਮਾਗੈ, ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ, ਤੰਤ ਮੰਤਰ ਨਾ ਜੋਹੀ ਤਿਤ ਚਾਖ ਨਾ ਲਾਗੈ। ਮੇਰੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਤਾਂ ਜਦੋਂ ਪੁੱਤਰ ਵੀ ਬਿਮਾਰ ਹੋਇਆ, ਭਾਵੇਂ ਤਨ ਸਾਰੇ ਦੇ ਉੱਤੇ ਫਿੰਸੀਆਂ ਆ ਗਈਆਂ, ਚੇਚਕ ਆ ਗਈ, ਤੇ ਸੱਚੇ ਪਾਤਸ਼ਾਹ ਪਤਾ ਕੀ ਕਿਆ ਕਹਿਣ ਲੱਗੇ, ਨੇਤਰ ਪ੍ਰਗਾਸ਼ ਕੀਆ ਗੁਰਦੇਵ, ਭਰਮ ਕਹਿ ਪੂਰਨ ਪੈਸ਼ੇਵ, ਸ਼ੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਕਹਿਣ ਲੱਗੇ ਰੱਬ ਨੇ ਮੇਰਾ ਕੀਤੀਆਂ, ਸਾਈ ਨੇ ਕਿਰਪਾ ਕੀਤੀ। ਹਜ਼ੂਰ ਕਹਿਣ ਲੱਗੇ ਸਿੱਖਾਂ ਸਿਮਰਨ ਗੋਬਿੰਦ ਨਾਮੰਗ, ਰੱਬ ਦੇ ਨਾਮ ਤੋਂ ਉੱਚਾ ਹੋਰ ਕੋਈ ਕਿਸੇ ਦੇਵੀ ਦਾ ਕਿਸੇ ਦੇਵਤੇ ਦਾ, ਕਿਉਂਕਿ ਮੈਂ ਗੁਰਸਿੱਖੀ ਦੀ ਮਰਿਆਦਾ ਅਨੁਸਾਰ ਅਰਜ਼ ਕਰ ਰਿਹਾ। ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਉਸ ਸ਼ਬਦ ਦੀ ਰਹਾਓ ਦੀ ਤੁੱਕ ਦੀ ਪੜ੍ਹੋ। ਉਹਨਾਂ ਨੇ ਪ੍ਰਭੂ ਨਾਲ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਖੇ ਪਰਮਾਤਮਾ ਮੈਨੂੰ ਆਪਣਾ ਨਾਮ ਤੂੰ ਦੇ ਦੇ, ਬਾਕੀ ਜਿਹੜੇ ਜਿੰਨੇ ਦੇਵੀ ਦੇਵਤੇ ਜਾਂ ਜੰਤਰ ਮੰਤਰ ਕਰਨ ਵਾਲੇ ਨੇ ਮੈਂ ਸਾਰਿਆਂ ਦੇ ਨਾਮ ਇੱਕ ਛਾਬੇ ਚ ਪਾਏ, ਮੈਨੂੰ ਸਿਰਫ ਤੂੰ ਚਾਹੀਦਾ। ਇੱਕ ਅਸੀਂ ਬਚਨ ਪੜ੍ਹਦੇ ਹਾਂ, ਹੋਂ ਤੋ ਏਕ ਰਮਈਆ ਲੈ ਹੋ, ਬਾਬਾ ਨਾਮਦੇਵ ਜੀ ਆਨ ਦੇਵ ਬਦਲਾਉਣ ਦੇਵ, ਬਾਕੀ ਸਭ ਲੈ ਲੈ, ਮੈਨੂੰ ਇੱਕ ਦੇ ਦੇ ਤੇ ਪਰਮਾਤਮਾ ਦਾ ਨਾਮ ਦੇ ਦੇ। ਗੋਬਿੰਦ ਸਿਮਰਨ ਗੋਬਿੰਦ ਨਾਮੰਗ, ਉਸ ਗੋਬਿੰਦ ਦੇ ਨਾਮ ਨੂੰ ਸਿਮਰ, ਹੋਵੇਗਾ ਕਿ ਉਦਰਹਨ ਉਧਰ ਜਾਣਗੀਆਂ, ਉਧਾਰ ਹੋਵੇਗਾ ਕਿਹਨਾਂ ਦਾ, ਕੁੱਲ ਸਮੂਹ ਹੋਣਾ ਤੇਰੀਆਂ ਜਿੰਨੀਆਂ ਕੁੱਲਾਂ ਨੇ ਨਾ, ਜਿੰਨੇ ਤੇਰੇ ਨੇੜੇ ਬੈਠਣ ਵਾਲੇ ਨੇ, ਤੇਰੀ ਸੰਗਤ ਕਰਨ ਵਾਲੇ ਨੇ, ਸੱਚ ਜਾਣੀ ਸਾਰਿਆਂ ਦਾ ਪਾਰ ਉਤਾਰਾ ਹੋ ਜਾਏਗਾ। ਸਾਰੇ ਤੇਰੀ ਸੰਗਤ ਕਰਕੇ ਤਰ ਸਕਦੇ ਨੇ, ਤੇ ਤਾਰ ਦਾ ਕੌਣ ਹੈ, ਵਾਹਿਗੁਰੂ ਜੀ ਦਾ ਨਾਮ। ਬਾਬਾ ਜੀ ਨੇ ਬਾਣੀ ਵਿਚ ਕਿਹਾ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਹਾਂ ਆਸ ਇਹ ਹਾਂ ਆਭਾਨ, ਇੱਕ ਨਾਮ ਤੇਰਾ ਤਾਰਦਾ ਪਿਆ ਨੇ। ਹਜ਼ੂਰ ਕਹਿਣ ਲੱਗੇ ਇਹ ਮਿਲਦਾ ਕਿਵੇਂ ਹੈ, ਲਬਦਨ ਸਾਧ ਸੰਗੇਣ, ਮਿਲੇਗਾ ਜਦੋਂ ਸਮਰੱਥ ਗੁਰੂ ਦੀ ਸੰਗਤ ਵਿਚ ਜਾਏਗਾ, ਗੁਰੂ ਦੀ ਸੰਗਤ ਵਿਚ ਬੈਠ ਕੇ ਫਿਰ ਰੋਜ਼ ਅਭਿਆਸ ਕਰ, ਜਦੋਂ ਨਾਮ ਲੈ ਲੈ, ਉਸ ਨਾਮ ਨੂੰ ਜਪ, ਉਹਦੀ ਕਮਾਈ ਕਰ, ਉਹ ਨਾਮ ਤੂੰ ਦਾਤ ਲੈ ਕੇ ਉਹਨੂੰ ਜਪ ਤੇ ਫਿਰ ਦੇਖ, ਇਹ ਲੱਭੇਗਾ ਤੇਰੇ ਅੰਦਰ ਤਬਦੀਲੀ ਆਵੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਸੰਬੰਧ ਵਿਚ ਭੱਟਾਂ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਗੁਰੂ ਸਾਹਿਬ ਕਿਰਪਾ ਦੇ ਘਰ ਵਿਚ ਆਉਂਦੇ ਨਾ, ਗੁਰੂ ਨੂੰ ਚੇਤੇ ਕਰੀਏ, ਸਤਿਗੁਰੂ ਦੇ ਨਾਮ ਨੂੰ ਚੇਤੇ ਕਰੀਏ, ਤੇ ਜਿਉਂ ਜਿਉਂ ਚੇਤੇ ਕਰੀਏ ਅੰਦਰ ਖਜ਼ਾਨਾ ਇਕੱਠਾ ਹੁੰਦਾ ਹੈ। ਹਜ਼ੂਰ ਦਾ ਬਚਨ ਹੈ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜਿਸ ਸਮਰੱਥ ਗੁਰੂ ਨੂੰ ਚੇਤੇ ਕੀਤਿਆਂ, ਗੁਰੂ ਨੂੰ ਚੇਤੇ ਕਰਨ ਦਾ ਮਤਲਬ ਹੈ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਨੂੰ ਕਮਾਉਣਾ। ਜਿਸ ਗੁਰੂ ਰਾਮਦਾਸ ਨੂੰ ਚੇਤੇ ਕੀਤਿਆਂ, ਕਈ ਜਨਮਾਂ ਦਾ ਅੱਖਾਂ ਅੱਗੇ ਆਇਆ ਹੋਇਆ ਜਿਹੜਾ ਹਨੇਰਾ ਹੈ,
ਉਹ ਇਸ ਖਿਣ ਵਿੱਚ ਕੱਟਿਆ ਜਾਂਦਾ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ। ਹੁਣ ਦਿਨੋ ਦਿਨ ਦਾ ਮਤਲਬ ਤਾਂ ਵੀ ਸਿੱਖ ਕਮਾਈ ਕਰਦਾ ਪਿਆ, ਘਾਲਣਾ ਕਰਦਾ। ਹੁਣ ਇਸ ਕਰਕੇ ਦੇਖੋ ਸਾਡੇ ਅੰਦਰ ਕੀਨਾ ਈਰਖਾ ਸਾਰਾ ਇਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਜਦੋਂ ਨਾਮ ਨਾਲੋਂ ਟੁੱਟ ਜਾਂਦੇ ਹਾਂ, ਸਿਮਰਨ ਨਾਲੋਂ ਟੁੱਟ ਜਾਂਦੇ ਹਾਂ, ਮੂਲ ਤੋਂ ਟੁੱਟ ਜਾਂਦੇ ਹਾਂ, ਤੇ ਬਾਕੀ ਜੋ ਕੁਝ ਰਹਿ ਜਾਂਦਾ ਉਹ ਕਲੇਸ਼ ਹੀ ਰਹਿੰਦਾ। ਤੇ ਜਿੰਨਾ ਜਿੰਨਾ ਬੰਦਾ ਦੂਰ ਜਾਂਦਾ ਤਿਉਂ ਤਿਉਂ ਇਹਦਾ ਅੰਦਰ ਖਿੰਡਦਾ। ਆ ਚੱਕੀ ਦੇ ਪੁੜਾਂ ਦੀ ਉਦਾਹਰਣ ਸੱਚੇ ਪਾਤਸ਼ਾਹ ਦਿੱਤੀ, ਪਰ ਉਸ ਚੱਕੀ ਦੇ ਪੁੜ ਨੂੰ ਕਦੀ ਧਿਆਨ ਨਾਲ ਪੰਜਾਬ ਵਿੱਚ ਦੇਖਿਓ, ਜਿਹੜੇ ਚੱਕੀ ਪੀਂਦੀਆਂ ਨੇ ਸੁਣਾਣੀਆਂ, ਜਿਉਂ ਜਿਉਂ ਦਾਣਾ ਉਸ ਕਿੱਲੀ ਤੋਂ ਦੂਰ ਜਾਂਦਾ ਨਾ, ਤਿਉਂ ਤਿਉਂ ਹੋਰ ਬਰੀਕ ਹੋਈ ਜਾਂਦਾ। ਆਟਾ ਐਵੇਂ ਨੀ ਹੋ ਜਾਂਦਾ, ਪਹਿਲਾਂ ਜਦੋਂ ਇੱਕ ਵਾਰੀ ਉਹ ਥੋੜਾ ਜਿਹਾ ਝਟਕਾ ਲੱਗਦਾ ਤੇ ਦੋ ਫਾੜ ਹੁੰਦਾ, ਹੋਰ ਥੋੜਾ ਜਿਹਾ ਦੂਰ ਜਾਂਦਾ ਤੇ ਇੱਕੋ ਦਮ ਦੋ ਫਾੜ ਦੀ ਥਾਂ ਚਾਰ ਫਾੜ ਹੋ ਜਾਂਦਾ, ਚਾਰ ਦੀ ਥਾਂ ਨਿੱਕੇ ਨਿੱਕੇ ਛੇ ਅੱਠ ਦਸ ਟੁਕੜੇ ਹੋ ਜਾਂਦੇ ਨੇ। ਤੇ ਜਿਉਂ ਜਿਉਂ ਉਹ ਸਿਰੇ ਤੇ ਚੜਾ ਜਾਂਦਾ ਕਿੱਲੀ ਨੂੰ ਛੱਡ ਕੇ, ਬਿਲਕੁਲ ਬਰੀਕ ਆਟਾ ਬਣ ਜਾਂਦਾ। ਪਿਆਰਿਓ, ਜਿਉਂ ਜਿਉਂ ਸਾਈਂ ਤੋਂ ਦੂਰੀ ਪੈਂਦੀ ਏ, ਤਿਉਂ ਤਿਉਂ ਅੰਦਰ ਖਿੰਡਦੇ ਨੇ। ਇੱਕ ਦਿਨ ਐਸਾ ਹੁੰਦਾ ਬੰਦੇ ਦਾ ਅੰਦਰ ਸਾਰਾ ਖਿੰਡ ਜਾਂਦਾ, ਪਤਾ ਹੀ ਨਹੀਂ ਲੱਗਦਾ ਬੰਦਾ ਵੀ ਹੈ ਕਿਤੇ। ਹਕੀਕਤ ਹੈ, ਹੈ 84 ਦਾ ਸਰਦਾਰ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਸ਼ਿਠ। ਪਰ ਜਿਹੜੇ ਜਿਉਂ ਜਿਉਂ ਦੂਰ ਗਏ ਤਿਉਂ ਤਿਉਂ ਅੰਦਰ ਕੱਟਿਆ ਗਿਆ, ਅੰਦਰ ਜਿਹੜਾ ਖਿੰਡ ਗਿਆ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਸ਼ਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅੱਜ ਬਿਠ ਪਰ। ਜੇ ਸਿੱਖਾ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ, ਜੇ ਸਤਿਗੁਰ ਸਿਮਰੰਤ ਹਿਰਦੈ ਕਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ, ਦਿਨੋ ਦਿਨ ਤੋਂ ਬਾਅਦ ਜੀ ਕੀ ਤਬਤ ਮਿਟਦੀ ਹੈ। ਜੇ ਦਿਨੋ ਦਿਨ ਜਪਦੇ ਨੀ ਤੇ ਫਿਰ ਅੰਦਰ ਦੀ ਤਬਸ਼ ਕਿਵੇਂ ਮਿਟੇਗੀ? ਜੇ ਸਤਿਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਵਨਿਤ ਪਾਵੇ, ਸੋਈ ਰਾਮ ਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ। ਜੇ ਸਤਿਗੁਰ ਲੱਗ ਪ੍ਰਭ ਪਾਈਏ, ਸੋ ਸਤਿਗੁਰ ਸਿਮਰੋ ਨਵ। ਜਿਸ ਗੁਰੂ ਨੂੰ ਸਿਮਰਿਆ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਗੁਰੂ ਨੂੰ ਸਿਮਰਿਆ ਰੱਬ ਨੂੰ ਸੰਬੰਧ ਬਣਦਾ। ਸਾਹਿਬ ਕਹਿਣ ਲੱਗੇ ਸਿਮਰਨ ਗੋਬਿੰਦ ਨਾਮ, ਉਸ ਗੋਬਿੰਦ ਦੇ ਨਾਮ ਨੂੰ ਸਿਮਰ। ਉਦਨੰਦ ਕੁੱਲ ਸਮੂਹ ਨੇ ਆਪ ਤੇ ਤਰਿਆ, ਤੇਰੀਆਂ ਕੁੱਲਾਂ ਤਰ ਜਾਣਗੀਆਂ, ਕੁੱਲਾਂ ਦਾ ਨਾਂ ਉੱਚਾ ਹੋ ਜਾਂਦਾ। ਤੇ ਕਈ ਵਾਰੀ ਸੋਚੀਦਾ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ। ਪਿਆਰਿਓ, ਉਸ ਵੇਲੇ ਚਮੜੇ ਦਾ ਕੰਮ ਕਰਨ ਵਾਲੇ ਰਵਿਦਾਸ ਜੀ ਤੋਂ ਬਿਨਾਂ ਵੀ ਬੜੇ ਲੋਕ ਹੋਣਗੇ, ਪਰ ਜਿਹੜੀ ਕੁੱਲ ਬਾਬੇ ਰਵਿਦਾਸ ਜੀ ਤਰ ਗਏ, ਬਾਬੇ ਰਵਿਦਾਸ ਜੀ ਦੀ ਜੈ ਜੈਕਾਰ ਹੋ ਗਈ, ਹੋਰ ਕਿਸੇ ਦੀ ਹੋਈ? ਉਸ ਵੇਲੇ ਕੱਪੜੇ ਗੁੰਨ ਵਾਲੇ ਤਾਂ ਬਾਬੇ ਕਬੀਰ ਸਾਹਿਬ ਨਾਲ ਹੋਰ ਵੀ ਬੜੇ ਸੱਜਣ ਹੋਣਗੇ, ਪਰ ਕੀ ਸਾਰੇ ਕੱਪੜੇ ਬੁਣਨ ਵਾਲਿਆਂ ਦੀ ਜੈ ਜੈਕਾਰ ਹੋ ਗਈ? ਉਸ ਵੇਲੇ ਘਰ ਘਰ ਦੀਆਂ ਬੁੱਤੀਆਂ ਕਰਨ ਵਾਲੇ ਸੈਣ ਵਰਗੇ ਹੋਰ ਵੀ ਬਹੁਤ ਹੋਣਗੇ, ਪਰ ਜਿਹੜੀ ਜੈ ਜੈਕਾਰ ਬਾਬੇ ਸੈਣ ਦੀ ਹੋ ਗਈ, ਕਿਸੇ ਦੀ ਹੋ ਗਈ? ਹਲ ਵਾਹਣ ਵਾਲੇ ਜ਼ਿਮੀਦਾਰ ਬੜੇ ਹੋਣੇ ਨੇ ਪਿਆਰੇ, ਜਿਹੜਾ ਧਰਨਾ ਪਿਆਰ ਲੈ ਗਿਆ ਉਹ ਕਿਸੇ ਨੂੰ ਨਹੀਂ, ਕਿਉਂਕਿ ਇਹ ਤਾਂ ਮਹਾਨ ਹੋ ਗਏ, ਇਹਨਾਂ ਨੇ ਰੱਬ ਦੀ ਬੰਦਗੀ ਕੀਤੀ। ਤੇ ਗੁਰੂ ਅਰਜੁਨ ਦੇਵ ਜੀ ਨੇ ਇੱਕ ਸ਼ਬਦ ਹੀ ਇਸ ਪ੍ਰਥਾ ਕਹਿ ਦਿੱਤਾ, ਉਹ ਤੁਸੀਂ ਬੜੀ ਵਾਰੀ ਪੜ੍ਹਦੇ ਹੋ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਗੋਬਿੰਦ ਸਿਮਰਨ ਗੋਬਿੰਦ ਨਾਮਕ ਉਦਣ ਕੋਲ ਸਮੂਹਣਾ। ਤਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਨ ਕੋ ਛਿਪਰੋ ਹੋਇਓ ਲਖੀਣਾ। ਲੱਖਾਂ ਦਾ ਹੋ ਗਿਆ, ਉਹਦੀ ਕੀਮਤ ਕੋਈ ਨੀ ਪਾ ਸਕਦਾ, ਲੱਖਾਂ ਦਾ ਤਾਂ ਹੋ ਗਿਆ। ਉਹਨੇ ਆਵਾਜ਼ਾਂ ਮਾਰੀਆਂ ਪਰਮਾਤਮਾ ਨੂੰ, ਜਦੋਂ ਆਪਾਂ ਵੀ ਸਿਮਰਨ ਕਰਦੇ ਹਾਂ ਨਾ ਬਾਅਦ ਵਿੱਚ, ਇਸ ਤਰ੍ਹਾਂ ਕਰਿਆ ਕਰੋ ਅੰਦਰ ਨੂੰ ਕਲਪਨਾ ਕਰਕੇ। ਹੁਣ ਆਪਾਂ ਕਹਿੰਦੇ ਕਲਪਨਾ, ਕਿਉਂਕਿ ਖਿਆਲ ਜਿਹੜੇ ਨੇ, ਖਿਆਲਾਂ ਨਾਲ ਹੀ ਤਾਂ ਸੰਸਕਾਰ ਅਗਾ ਬਣਦੇ ਨੇ, ਕਰਮ ਬਣਦੇ। ਇਉਂ ਕਲਪਨਾ ਕਰੋ, ਸਾਈਂ ਦੇ ਗੋਵੇ ਅੱਗੇ ਖਲੋਤਾ ਵਾ, ਸਵਾਲੀ ਬਣ ਕੇ ਖਲੋਤਾ ਤੇ ਆਵਾਜ਼ਾਂ ਪਿਆ ਮਾਰਨਾ, ਸਾਈਆਂ ਇੱਕ ਵਾਰੀ ਬੁਆ ਹੋ। ਬਾਬੇ ਨਾਮਦੇਵ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਤਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ, ਤੇਰੇ ਬੂਹੇ ਕੇ ਖਲੋਤਾ ਤੇ ਅੰਦਰੋਂ ਆਵਾਜ਼ ਆਈ ਤੂੰ ਕੁਨ ਰਹੇ। ਇਹਦਾ ਮਤਲਬ ਅੰਦਰ ਕੋਈ ਖਲੋਤਾ ਆਵਾਜ਼ ਦੇ ਰਿਹਾ, ਤੂੰ ਕੁਨ ਰਹੇ, ਤੂੰ ਕੌਣ ਰਹੇ? ਕਹਿਣ ਲੱਗੇ ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਤੇ ਪੁੱਛਿਆ ਵੀ ਮਾਲਕ ਜੀ ਕਰੋ ਕਿਰਪਾ, ਹੋ ਜੀ ਹੇ ਜੀ, ਇਹਦਾ ਹੋ ਜੀ ਦਾ ਅਰਥ ਹੈ ਹੇ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ। ਆਲਾ ਦਾ ਅਖਰੀ ਅਰਥ ਹੁੰਦਾ ਘਰ ਜਾਂ ਸੰਸਾਰ, ਸੰਸਾਰ ਦੇ ਦੁੱਖਾਂ ਤੋਂ ਛਡਾਉਣ ਵਾਲਿਆ, ਬੂਹੇ ਅੱਗੇ ਖਲੋਤਾ ਆਪਣਾ ਤਿਵਾਰ ਖੋਲ। ਹਜ਼ੂਰ ਮੇਰ ਤਾਂ ਕਰਦੇ ਨੇ ਗੁਰਮੁਖੋ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਬੁੰਨਾ ਕਰਨਾ ਪਿਆਰ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਰੋ ਕਹੋ ਗੁੜੀ ਗਜੀਰਾ ਰਵਿਦਾਸ ਸੁਹੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗਾਰ ਦਰਸ਼ਨ ਪਾਇਆ ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਜਣਿਆ ਇਹ ਵਿਦ ਸੁਣ ਕੇ ਜਾਤ ਲੋ ਉੱਠ ਭਗਤੀ ਲਾਗਾ ਕਿਹੜੀ ਵਿਦ ਸੁਣੀ ਕਿ ਸਿਮਰਨ ਗੋਬਿੰਦ ਨਾਮੰਦ ਉਦਰੰਗ ਕੁਲ ਸਮੂਹ ਨੇ ਤੇਰੀਆਂ ਕੁੱਲਾਂ ਦਾ ਭਲਾ ਹੋਵੇਗਾ ਤੂੰ ਬੰਦਗੀ ਕਰ ਇਹ ਵਿਦ ਸੁਣ ਕੇ ਜਾਤ ਲੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਿੜਭਾਗਾ ਉੱਠ ਕੇ ਲੱਗ ਪਿਆ ਵੇ ਉਹ ਸੁਣ ਕੇ ਕੱਲਾ ਚਲਾ ਨਹੀਂ ਗਿਆ ਹੁਣ ਆਪਣਾ ਹੁੰਦਾ ਨਾ ਵੀ ਸੁਣ ਕੇ ਅਸੀਂ ਸੁਣਾ ਕੇ ਚਲ ਜਾਣਾ ਸੁਣ ਕੇ ਦੂਜਿਆਂ ਚਲੇ ਜਾਣਾ ਪਰ ਭਗਤੀ ਲੱਗ ਗਿਆ ਇਹ ਵੀ ਸੁਣ ਕੇ ਜਾਤ ਨੂੰ ਸੁਣਦੇ ਆ ਸਾਰੀ ਕਹਿੰਦਾ ਵੀ ਤੂੰ ਐਵੇਂ ਡੰਗਰਾਂ ਪਿੱਛੇ ਤੁਰਿਆ ਫਿਰਨਾ ਸਾਰਾ ਦਿਨ ਤੇ ਰੱਬ ਨੂੰ ਕਾਬੂ ਕਰਖਾ ਜਿਹੜਾ ਸਭ ਕੁਝ ਕਰਨ ਵਾਲਾ ਇੱਕ ਸਿੱਧੀ ਜੀ ਗੱਲ ਉਹਨੂੰ ਸਮਝਾਈ ਨਾ ਖੁੱਲੀ ਜੀ ਗੱਲ ਹੁਣ ਉਹਦੇ ਸਾਹਮਣੇ ਕੋਈ ਸੁਕਰਾਤ ਵਾਲੇ ਜਿਹੜੇ ਅੰਦਰ ਦੀ ਬਰੀਕੀ ਦੀਆਂ ਗੱਲਾਂ ਤਾਂ ਅਰਸਟੋਟਲ ਵਾਲੀਆਂ ਤੇ ਜੁਨਾਮ ਦੀ ਬਲਾਸ ਕਿਤੇ ਨੇ ਜੀ ਖੋਲੀ ਧਮਿਆ ਕੋਈ ਕਰ ਉਹਨੂੰ ਸਿੱਧੀ ਜੀ ਗੱਲ ਕਹੀ ਐਵੇਂ ਤੁਰਿਆ ਫਿਰ ਨੱਕੇ ਮੋੜਦਾ ਰੱਬ ਸਭ ਕੋਈ ਕਰਦਾ ਤਗੜਾ ਹੋ ਇੰਨੀ ਗੱਲ ਕਹੀ ਜਟਕੀ ਜੀ ਕਹੀ ਕਹਿੰਦੇ ਇਹ ਵੀ ਸੁਣ ਕੇ ਜਾਤ ਰੋਤ ਭਗਤੀ ਲਾਗਾ ਮੇਰੇ ਪ੍ਰਤੱਖ ਗੁਸਾਈਆਂ ਧੰਨਾ ਵਿੜ ਭਾਗਾ ਤੇ ਭਗਤੀ ਕਰਦਾ ਫਿਰ ਮੰਗਦਾ ਕੀ ਪਿਆਰੇ ਉਹ ਭੋਲੇ ਭਾਏ ਮਿਲਿਆ ਰੁਗੜਾਇਆ ਨਾ ਮੰਗਦਾ ਕੀ ਸੀ ਮੈਂ ਕਈ ਵਾਰੀ ਸਮਝਣਾ ਵੀ ਉਹਨਾਂ ਭਗਤਾਂ ਦੀ ਕਿੰਨੀ ਕੁ ਲੋੜ ਸੀ ਉਹ ਇਸ ਅਸਲ ਵਿੱਚ ਜੋ ਕੁਝ ਮੰਗਦੇ ਸਨ ਉਹ ਜੀਣ ਲਈ ਮੰਗਦੇ ਸਨ ਉਹ ਬੋਝ ਢੋਣ ਲਈ ਨਹੀਂ ਉਹ ਮੰਗ ਉਹਦੀ ਕੀ ਕਹਿੰਦਾ ਵੀ ਸਿੱਧੀ ਗੱਲ ਹੈ ਪ੍ਰਮਾਤਮਾ ਮੈਨੂੰ ਇੰਨਾ ਪਤਾ ਵੀ ਜਿਹੜੇ ਸੁਣਿਆ ਹੈ ਵੀ ਭਗਤੀ ਕਰਨ ਵਾਲਿਆਂ ਦੇ ਕਾਰ ਤੂੰ ਸਵਾਰਨਾ ਤੇ ਆਪਣੇ ਇੰਨੇ ਕੁ ਸਵਾਰ ਦੇ ਇੱਕ ਤਾਂ ਚੰਗੀ ਪੈਲੀ ਜਿਹੜੀ ਚੰਗੀ ਵਾਹੀ ਹੋਵੇ 6-7 ਵਾਰੀ ਤੇ ਉਹਦਾ ਚੰਗਾ ਦਾਣਾ ਭਰਵਾ ਹੁੰਦਾ ਇੱਕ ਉਹਦਾ ਦਾਣਾ ਦੇ ਦੀ ਆਟਾ ਉਹਦਾ ਬਣਾਉਣਾ ਇੱਕ ਤੁਰਨ ਫਿਰਨ ਨੂੰ ਘੋੜੀ ਦੇ ਦੀ ਪੈਰਾਂ 'ਚ ਪਾਉਣ ਲਈ ਜੁੱਤੀ ਚਾਹੀਦੀ ਖੇਤਾਂ 'ਚ ਚਾਹੀਦਾ ਕੰਡੇ ਚੁੱਕਦੇ ਮੈਂ ਕਹਿੰਦਾ ਉਸ ਮਹਾਂਪੁਰਸ਼ ਦੀ ਦੇਖੋ ਅੰਦਰ ਭੋਲਾਪਨ ਕਿੱਥੋਂ ਕੋਈ ਹੁਣ ਜੇ ਕੋਈ ਹੋਰ ਹੁੰਦਾ ਉਹ ਕਹਿੰਦਾ ਵੀ ਮੈਨੂੰ ਤੇ ਗੱਦੀ ਰਾਜਾ ਮਾਰ ਮੈਨੂੰ ਗੱਦੀ ਚਾਹੀਦੀ ਨਹੀਂ ਉਹ ਕਹਿੰਦਾ ਸਿੱਧੀ ਜੀ ਗੱਲ ਆਪਣਾ ਤੇ ਤੇਰੀ ਭਗਤੀ ਕਰਦੇ ਹਾਂ ਦੁੱਧ ਪੀਣ ਨੂੰ ਇੱਕ ਮੱਝ ਦੇ ਦੇ ਚੱਲਣ ਵਾਸਤੇ ਘੋੜੀ ਦੇ ਦੇ ਪੈਰਾਂ 'ਚ ਪਾਉਣ ਲਈ ਜੁੱਤੀ ਦੇ ਦੇ ਤੇ ਦਾਣੇ ਕਲੜੀ ਪੈਰੀ ਦੇ ਮਰੇ ਨਹੀਂ ਲੈਣੇ ਦਾਣਾ ਉਹਦਾ ਕਹੀ ਤੇ 7 ਵਾਰੀ ਸੀਆਂ ਲਾ ਕੇ ਵਾਹੀ ਹੋਵੇ 7 ਵਾਰੀ ਖੇਤ ਲਾਇਆ ਹੋਵੇ ਇੰਨਾ ਕੁਝ ਮੰਗ ਕੇ ਕਹਿੰਦਾ ਹੁਣ ਘਰ ਰੋਟੀ ਪਕਾਉਣ ਵਾਲੀ ਵੀ ਚਾਹੀਦੀ ਪਰ ਉਹ ਨਹੀਂ ਜਿਹੜੀ ਰੋਟੀ ਪਕਾ ਕੇ ਰੱਬ ਤੇਰੇ ਚਰਨਾਂ ਨਾਲ ਜੋੜੇ ਜੇ ਰੋਟੀ ਪਕਾ ਕੇ ਕਲੇਸ਼ ਪੈਣਾ ਤੇ ਇਹ ਨਹੀਂ ਧਿਆਨ ਦਿਆ ਜੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਿੱਖ ਦੇ ਬੱਚੇ ਕੰਮ ਕਾਰ ਕਰਨ ਲੱਗ ਪੈਣ ਪਰਤ ਕੇ ਤੰਦਾਂ ਨੂੰ ਤੋੜਨ ਦਾ ਯਤਨ ਕਰੇ ਤੰਦਾਂ ਨੂੰ ਤੋੜਨ ਦਾ ਯਤਨ ਕਰੇ ਕਹਿੰਦੇ ਮੌਤ ਉੱਪਰ ਉੱਠ ਕੇ ਸਿਰਫ ਗੁਰੂ ਗੁਰੂ ਜਪੇ ਪਿਆਰੇ ਅਸੀਂ ਦੇਖੋ ਸਿੱਧੀਆਂ ਜਿਹੀਆਂ ਉਦਾਹਰਨਾਂ ਨੇ ਰੁੱਖ ਨੂੰ ਫਲ ਲੱਗਦਾ ਨਾ ਉਹ ਜਿਉਂ ਜਿਉਂ ਪੱਕਦਾ ਤਿਉਂ ਤਿਉਂ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਹੁਣ ਟਾਹਣੀ ਛੱਡ ਦੇ ਟਾਹਣੀ ਛੱਡ ਦੇ ਤੂੰ ਪੱਕ ਗਿਆ ਉਹ ਜਦੋਂ ਪੱਕਦਾ ਆਪਣੇ ਆਪ ਹੀ ਅੰਦਰੋਂ ਟਾਹਣੀ ਛੱਡੀ ਜਾਂਦਾ ਪਰ ਬਦਕਿਸਮਤੀ ਇਹ ਬੰਦਾ ਜਿਉਂ ਜਿਉਂ ਬੁਢੇਪੇ ਵੀ ਜਾਂਦਾ ਤਿਉਂ ਤਿਉਂ ਮੋਹ ਦੀਆਂ ਟਾਹਣੀਆਂ ਘੁੱਟ ਕੇ ਪਕੜਦਾ ਫਲ ਕਦੀ ਨਹੀਂ ਪਕੜਦਾ ਟਾਹਣੀ ਨਾ ਲੱਗਾ ਜਦੋਂ ਪੱਕਾ ਉਹਨੇ ਆਪਣੇ ਆਪ ਅੰਦਰੋਂ ਛੱਡ ਦਿੱਤੀ ਕਹਿੰਦਾ ਬਸ ਮੇਰਾ ਕੰਮ ਇੰਨਾ ਸੀ ਰਸ ਨੂੰ ਭਰ ਗਿਆ ਹੁਣ ਛੱਡ ਟਾਹਣੀ ਨੂੰ ਕਿਸੇ ਹੋਰ ਨੂੰ ਬਹਿਣ ਦਈਏ ਤੇ ਆਪਾਂ ਚਾਹੁੰਦੇ ਹਾਂ ਮੇਰੇ ਜਿਉਂਦੇ ਜੀ ਪੜਪੋਤਿਆਂ ਤੱਕ ਇੱਕ ਵਾਰੀ ਚੰਗੀ ਤਰ੍ਹਾਂ ਬਹਿ ਜਾਣ ਨਹੀਂ ਪਿਆਰਿਓ ਦੇਖੋ ਪਾਲਣਾ ਸੰਭਾਲ ਕਰਨੀ ਚੰਗੀ ਗੱਲ ਏ ਪਰ ਮੋਹ ਦੀਆਂ ਤੰਦਾਂ ਛੱਡੀਏ ਕਿਉਂਕਿ ਇੱਕ ਦਿਨ ਇਹਨਾਂ ਨੂੰ ਛੱਡ ਕੇ ਜਾਣਾ ਜਿਉਂਦੇ ਜੀ ਛੱਡ ਦਿਆਂਗੇ ਤਾਂ ਚੰਗਾ ਮਰ ਕੇ ਤੇ ਧੱਕੇ ਨਾਲ ਅੱਗੇ ਛਡਾਣੀ ਤੇ ਬਾਬੇ ਧੰਨੇ ਦੇ ਦੇਖੋ ਸ਼ਬਦ ਭੋਲੇ ਪਾਏ ਕਹਿਣ ਲੱਗੇ ਗੋਪਾਲ ਤੇਰਾ ਆਰਤਾ ਆਰਤਾ ਦਾ ਆਖਰੀ ਅਰਥ ਹੁੰਦਾ ਲੋੜਵੰਦ ਆਜ ਗੋਪਾਲ ਤੇਰਾ ਆਰਤਾ ਕਹਿੰਦੇ ਆਪਾਂ ਲਾਲਚ ਨਹੀਂ ਕਰਦੇ ਪਰ ਕੱਲੇ ਮੰਗਣ ਨਹੀਂ ਆਏ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨਕੇ ਕਾਸ਼ ਵਾਰਤਾ ਦਾਲ ਸਿੱਧਾ ਮੰਗੂ ਘਿਓ ਖਮਰਾ ਖੁਸ਼ੀ ਕਰਨ ਜੀਓ ਤਿੰਨ ਚੀਜ਼ਾਂ ਅੱਧੀ ਤੁਕ ਜੀ ਮੰਗ ਲਈਆਂ ਦਾਲ ਸਿੱਧਾ ਤੇ ਘਿਓ ਦਾਲ ਆਟਾ ਤੇ ਘਿਓ ਦਾਲ ਸਿੱਧਾ ਮੰਗੂ ਘਿਓ ਖਮਰਾ ਖੁਸ਼ੀ ਕਰਨ ਜੀਓ ਪੰਨੀਆਂ ਸਾਧਨ ਨੀਕਾ ਪੈਰਾਂ ਚ ਪਾਉਣ ਲਈ ਜਿੱਤੀ ਤੇ ਕੱਪੜਾ ਨੀਕਾ ਦਰ ਤੇ ਸੋਹਣਾ ਅਨਾਜ ਮੰਗੂ ਸੱਤ ਸੀਕਾ ਗੈ ਗਉ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਜੇ ਹੁਣ ਚੰਗੀ ਜਨ ਧੰਨਾ ਲੇਵੈ ਮੰਗੀ ਹਜ਼ੂਰ ਕਿਰਪਾਲੂ ਮੇਰ ਪੈ ਕਰਦੇ ਨੇ ਗੁਰਮੁਖ ਉਹਨਾਂ ਸੁਣਿਆ ਇਹ ਵਿਦ ਸੁਣ ਕੇ ਜਾਤ ਰੋ ਉੱਤ ਭਗਤੀ ਲੱਗ ਫਿਰ ਹੋਇਆ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਪ੍ਰਤਾ ਸਿਮਰਨ ਗੋਬਿੰਦ ਨਾਮਨ ਜਦੋਂ ਗੋਬਿੰਦ ਦੇ ਨਾਮ ਨੂੰ ਸਿਮਰਿਆ ਉਦਰਨੰਦ ਕੁਲ ਸਮੂਹ ਨੇ ਆਪਣੀਆਂ ਫੁੱਲਾਂ ਦਾ ਭਲਾ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਲੱਭ ਜਾਏਗਾ ਸਾਧ ਸੰਗੇ, ਜੇ ਸਾਧ ਸੰਗਤ ਕਰੇ ਗੁਰੂ ਜੀ ਦੇ ਨੇੜੇ ਆਵੇ। ਪਰ ਕਹਿੰਦੇ ਨੇ ਸੰਗਤ ਕਿਹਨਾਂ ਨੂੰ ਮਿਲਦੀ? ਨਾਨਕ ਵਡਭਾਗੀ ਤੇ ਧੰਤ ਦਰਸ਼ਨਾਂ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਸਤਿਗੁਰੂ ਜੀ ਦੇ ਦਰਸ਼ਨਾਂ ਵਿੱਚ ਤੇ ਗੁਰੂ ਦੀ ਸੰਗਤ ਦੇ ਦਰਸ਼ਨ ਵਿੱਚ ਜੁੜ ਜਾਂਦੇ। ਵਡਭਾਗੀ ਹੀ ਸੰਗਤ ਪਾਉਂਦਾ। ਬਾਬਾ ਜੀ ਨੇ ਕਿਹਾ ਕਿ ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਵ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵ ਹੈ ਤ੍ਰਿਗ ਜੀਵਾਸ। ਵੱਡਿਆਂ ਭਾਗਾਂ ਨੂੰ ਸੰਗਤ ਨਸੀਬ ਹੋਈਏ। ਆਓ ਆਪਣੇ ਅੰਦਰ ਨੂੰ ਆਪਾਂ ਹੁਣ ਟਿਕਾਈਏ ਥੋੜਾ ਜਿਹਾ। ਕਿਰਪਾ ਕਰੋ, ਗੁਰਮੁਖਾਂ ਨੇ ਕਿਹਾ ਸੀ ਕਿ ਭਾਵੇਂ 5-7 ਮਿੰਟਾਂ ਚ ਵੱਧ ਲੱਗਣ, ਇੱਕ ਤਾਂ ਸਾਰੇ ਬੋਲਿਆ ਕਰੋ। ਠੀਕ ਹੈ, ਸੁਰ ਕਿਸੇ ਦੀ ਉੱਚੀ ਕਿਸੇ ਦੀ ਨੀਵੀਂ ਹੁੰਦੀ, ਪਰ ਬੋਲੋ ਜ਼ਰੂਰ ਪਿਆਰਿਓ। ਮੈਂ ਪਿਛਲੇ ਦਿਨ ਵੀ ਅਰਜ਼ ਕਰਕੇ ਆਇਆ ਕਿ ਜਦੋਂ ਘਰ ਨੂੰ ਅੱਗ ਲੱਗੀ ਹੋਵੇ ਨਾ, ਤੇ ਜਿਹੜੀਆਂ ਸਵਾਣੀਆਂ ਕਦੀ ਵੀ ਨਹੀਂ ਨਾ ਚਿਹਰਾ ਕੱਢ ਕੇ ਬਾਹਰ ਬੋਲੀਆਂ, ਤੇ ਉਹ ਵੀ ਉੱਚੀ ਉੱਚੀ ਗਲੀ ਵਿੱਚ ਰੌਲਾ ਪਾਉਂਦੀਆਂ ਨੇ, ਲੋਕੋ ਸਾਡੇ ਘਰ ਨੂੰ ਬਚਾ ਲਓ, ਮੇਰੀ ਬੇਨਤੀ ਵੱਲ ਧਿਆਨ ਦਿਓ। ਘਰ ਨੂੰ ਅੱਗ ਲੱਗੀ ਹੋਵੇ ਸਾਰਿਆਂ ਦੀ ਆਵਾਜ਼ ਨਿਕਲਦੀ ਏ, ਇਸ ਅੰਦਰ ਨੂੰ ਕਈ ਜਨਮਾਂ ਦੀ ਲੱਗੀ, ਆ ਕੇ ਉੱਚੀ ਆਵਾਜ਼ ਦੇਈਏ ਸੱਚੇ ਪਾਤਸ਼ਾਹ ਕਿਰਪਾ ਕਰ, ਸਾਡੇ ਅੰਦਰ ਨੂੰ ਸ਼ੀਤਲਤਾ ਬਖਸ਼ ਦੇ, ਸਾਡੇ ਅੰਦਰ ਨੂੰ ਟਿਕਾ ਕਰੋ। ਮੇਰ ਆਪ ਜਿਤਨੇ ਵੀ ਬੈਠੇ ਹੋ, ਖਾਸ ਕਰਕੇ ਮੈਂ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਭਾਵੇਂ ਤੁਸੀਂ ਬਹੁਤ ਅਗਾਂਹ ਵਧੂ ਮੁਲਕ ਵਿੱਚ ਬੈਠੇ ਹੋ, ਪਿਆਰਿਓ ਬਾਹਰ ਦੀਆਂ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਨੇ, ਪਰ ਆਤਮਕ ਸੁੱਖ ਸਹੂਲਤ ਵਿੱਚੋਂ ਨਹੀਂ, ਆਤਮਕ ਸੁੱਖ ਕੇਵਲ ਨਾਮ ਵਿੱਚੋਂ ਮਿਲਣਾ ਹੈ। ਆਓ ਕੋਈ ਵੀ ਰਸਨਾ ਵਾਂਝੀ ਨਾ ਰਹੇ, ਨੇਤਰ ਬੰਦ ਕਰਕੇ ਗੁਰੂ ਦੇ ਚਰਨਾਂ ਦਾ ਧਿਆਨ ਟਿਕਾ ਕੇ, ਮਾਨੋ ਅੱਜ ਬਾਬੇ ਨਾਨਕ ਦੇ ਬੂਹੇ ਅੱਗੇ ਖਲੋ, ਆਵਾਜ਼ ਦਿੰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹਿਰਦੇ ਵਿੱਚ ਘਰ ਵਿੱਚ ਆ ਵਸੋ। ਕਿਉਂਕਿ ਆਪਾਂ ਬਾਣੀ ਵਿੱਚੋਂ ਪੜ੍ਹਨੇ ਹੈ ਨਾ ਕਿ ਮੈਂ ਜੋਦਰੀਆਂ ਕਰਨਾ ਕਿ ਤੁਸੀਂ ਘਰ ਆਓ। ਆਓ ਪਿਆਰਿਓ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਵਾਹਿਗੁਰੂ।